ਸੁਣੀ ਅਰਦਾਸ ਸੁਆਮੀ ਮੇਰਾ ਸਰਬ ਕਲਾ ਬਣ ਆਈ ਪ੍ਰਗਟ ਪਈ ਸਗਲੇ ਜੁਗ ਅੰਤਰ ਗੁਰੂ ਨਾਨਕ ਕੀ ਵਡਿਆਈ ਵਡਿਆਈ ਗੁਰਮੁਖ ਦੇ ਪ੍ਰਭ ਹਰ ਪਾਵੈ ਸੋਈ ਗੁਰਮੁਖ ਨਾਨਕ ਆਰਾਧਿਆ ਸਭ ਆਖੋ ਧੰਨ 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 ਗੁਰ ਸੋਈ। ਆਓ ਜਿਤਨੇ ਮਾਈ ਭਾਈ ਵੀਰ ਬਜ਼ੁਰਗ ਮੇਰੇ ਪਾਤਸ਼ਾਹ ਸਤਿਗੁਰੂ ਦੇ ਦਰਬਾਰ ਵਿੱਚ ਹਾਜ਼ਰੀ ਭਰਨ ਦਾ ਸਮਾਂ ਮਿਲਿਆ, ਕਰਮਾਂ ਵਾਲੇ ਹੋ, ਇਹ ਅਣਮੁੱਲਾ ਸਮਾਂ ਘੋਰ ਕਲਯੁਗ ਦੇ ਵਿੱਚ ਗੁਰੂ ਸਭਾ ਨੇ ਸਾਡੇ ਇੱਕ ਪਾਰ ਕਰਨ ਦਾ ਸਾਧਨ ਹੈ। ਜਿਵੇਂ ਦਰਿਆ ਦੇ ਪਾਰ ਹੋਣ ਦੇ ਦੋ ਸਾਧਨ ਹੁੰਦੇ ਹਨ, ਕੋਈ ਵੱਡੇ ਬੰਦੇ ਉਹ ਬੇੜਾ ਬਣਾ ਕੇ ਉਹ ਫਿਰ ਪਾਰ ਹੋ ਜਾਂਦੇ ਮਾਇਆ ਵਾਲੇ ਬੰਦੇ। ਇਸ ਕਰਕੇ ਕਲਯੁਗ ਦੇ ਵਿੱਚ ਜਿਹੜੇ ਬੰਦੇ ਤਰਨਾ ਨਹੀਂ ਸੀ ਆਉਂਦਾ ਅਤੇ ਪੈਸਾ ਕੋਲ ਕੋਈ ਨਹੀਂ ਸੀ, ਉਹ ਸਾਧ ਸੰਗਤ ਪਛਾਤਾਪ ਕਰਦੇ ਸੀ ਅਸੀਂ ਭਵਜਲ ਤੋਂ ਕਿਵੇਂ ਪਾਰ ਹੋ ਸਕਦੇ ਹਾਂ। ਅਤੇ ਜਿਨ੍ਹਾਂ ਕੋਲ ਸਾਧ ਸੰਗਤ ਬੜੇ ਪਾਸੀ ਬੱਚੇ ਸੀ ਇਸਤਰੀ, ਉਹਨਾਂ ਦਾ ਵੀ ਪਛਾਤਾਪ ਬਹੁਤ ਹੋ ਰਿਹਾ ਸੀ ਵੀ ਅਸੀਂ ਵੀ ਨਹੀਂ ਪਾਰ ਹੋ ਸਕਦੇ। ਪਰ ਜਿਵੇਂ ਰਾਜਾ ਅਮਰੀਕ ਹੋਇਆ, ਉਹੋ ਜਿਹੇ ਰਾਜੇ ਗੁਰਮੁਖੋ ਮਾਇਆ ਦੇ ਨਾਲ ਜੱਗ ਕਰਕੇ ਹਮਨ ਕਰਕੇ ਦਾਨ ਪੁੰਨ ਕਰਕੇ ਉਹ ਪਾਰ ਹੋ ਜਾਂਦੇ ਸਨ। ਜਿਹੜੇ ਜਤੀ ਬੰਦੇ ਘਰ ਛੱਡ ਦਿੰਦੇ ਸਨ, ਯੋਗਾ ਅਭਿਆਸ ਕਰਦੇ ਸਨ, ਪੁੱਠੇ ਲੌਂਕਦੇ ਧੂਣੇ ਤਾਪਦੇ ਜਲ ਧਾਰੇ ਕਰਦੇ, ਵਿਆਹ ਨਹੀਂ ਸੀ ਕਰਾਉਂਦੇ, ਪਰਬਤ 'ਤੇ ਜਾਵੜਦੇ ਸਨ, ਉਹ ਵੀ ਇੱਕ ਤਰਕੇ ਪਾਰ ਹੋ ਜਾਂਦੇ ਸਨ। ਜਿਹੜੇ ਆਮ ਪਬਲਿਕ ਲੋਕ ਗ੍ਰਸਤੀ ਸਨ, ਉਹਨਾਂ ਦਾ ਪਾਰ ਹੋਣ ਦਾ ਸਾਧਨ ਕੋਈ ਨਹੀਂ ਸੀ। ਆਮ ਜਦੋਂ ਇਕੱਠ ਹੋਵੇ, ਬਹੁਤ ਧੱਕਾ ਪੈਂਦਾ ਹੋਵੇ, ਆਪਾਂ ਕਹਿ ਦਿੰਦੇ ਇੱਥੇ ਕਲਯੁਗ ਬਹੁਤ ਆ ਗਿਆ। ਉਹੀ ਕਲਯੁਗ ਹੁਣ ਆ ਗਿਆ। ਉਹ ਕਲਯੁਗ ਨੂੰ ਗੁਰੂ ਸਭਾ ਨੇ ਠੱਲ ਪਾਉਣ ਵਾਸਤੇ ਕਾਹੇ ਰੇ ਮਨ ਚਿਤਵੈ ਉਦਮ ਜਾ ਆਹਰ ਹਰ ਜੀ ਉਪਰਿਆ ਸੈਲ ਪੱਥਰ ਮੈਂ ਜੰਤੂ ਪਾਏ ਤਾਂ ਘਰ ਜ ਕਾਗੇ ਕਰ ਧਰਿਆ ਮੇਰੇ ਮਾਧੋ ਜੀ ਸਤ ਸੰਗਤ ਮਿਲੇ ਸੋ ਤਰਿਆ। ਆਹ ਗੁਰੂ ਸਭਾ ਨੇ ਇੱਕ ਭਵਜਲ ਸਾਗਰ ਤੋਂ ਸਤਸੰਗ ਦਾ ਪੁਲ ਬਣਾਤਾ। ਪੁਲ ਜਦੋਂ ਪੁਲ ਬਣ ਜੇ ਨਾ, ਉਦੋਂ ਕੋਈ ਵੀ ਪੁਲ ਉੱਤੋਂ ਨਹੀਂ ਲੰਘ ਸਕਦਾ। ਇਹ ਬਾਬੇ ਨਾਨਕ ਦੀ ਸੱਚੀ ਸਰਕਾਰ ਦਾ ਪੁਲ ਹੈ। ਇੱਥੋਂ ਦੀ ਕੋਈ ਤੁਰ ਕੇ ਲੰਘ ਸਕਦਾ, ਬਿਰਧ ਲੰਘ ਸਕਦਾ, ਬੱਚਾ ਲੰਘ ਸਕਦਾ, ਇਸਤਰੀ ਵੀ ਪਾਰ ਹੋ ਸਕਦੀ ਆ। ਦਰਬਾਰ ਲੱਗਿਆ, ਇੱਕ ਪਾਸੇ ਵੀਰ ਬੈਠੇ, ਦੂਜੇ ਪਾਸੇ ਮਾਈਆਂ, ਬੱਚੇ ਵੀ ਬਜ਼ੁਰਗ ਵੀ। ਐਸਾ ਸਤਸੰਗ ਦਾ ਪੁਲ ਬਣਾਇਆ ਬਾਬੇ ਨਾਨਕ ਨੇ। ਇਹ ਸਤਯੁਗ ਵਿੱਚ ਨਹੀਂ ਸੀ, ਨਾ ਦੁਆਪਰ ਵਿੱਚ ਸੀ ਅਤੇ ਨਾ ਤ੍ਰੇਤੇ 'ਚ। ਜੇ ਕਲਯੁਗ ਵੀ ਆ ਗਿਆ ਅਤੇ ਨਾਲ ਕਲਯੁਗ ਨੂੰ ਠੱਲ ਪਾਉਣ ਵਾਲਾ ਬਾਬਾ ਨਾਨਕ ਵੀ ਆ ਗਿਆ। ਇਸ ਕਰਕੇ ਗੁਰੂ ਜੀ ਨੇ ਦੋ ਸਾਧਨ ਰੱਖੇ ਆ ਹੁਣ ਪਾਰ ਹੋਣ ਦੇ, ਇੱਕ ਸੇਵਾ, ਇੱਕ ਸਿਮਰਨ। ਸਤਸੰਗ ਵਿੱਚ ਇੱਥੇ ਸੇਵਾ ਅਤੇ ਸਿਮਰਨ। ਕਬੀਰ, ਸੇਵਾ ਕੋ ਦੋਏ ਭਲੇ, ਇੱਕ ਸੰਤ ਇੱਕ ਰਾਮ, ਰਾਮ ਜੋ ਦਾਤਾ ਮੁਤ ਕੋ ਸੰਤ ਜਪਾਵਾ ਨਾਮ। ਅੱਜ ਕਲਯੁਗ ਵਿੱਚ ਦੋ ਸਾਧਨ ਹੈ, ਰੱਬ ਦੇ ਮਿਲਣ ਦੇ, ਦਾਤਾਂ ਲੈਣ ਦੀਆਂ, ਪੁੰਨ ਬਣਾਉਣ ਦੇ, ਦੋ ਸਾਧਨ ਰੱਖੇ ਹੈ। ਜਿਸ ਤੋਂ ਨਾਮ ਨਹੀਂ ਜਪਿਆ ਜਾਂਦਾ ਉਹ ਸੇਵਾ ਕਰੇ, ਜਿਸ ਤੋਂ ਸੇਵਾ ਨਹੀਂ ਹੁੰਦੀ ਉਹ ਨਾਮ ਜਪੇ। ਪਰ ਜੇ ਇਕੱਲੀ ਸੇਵਾ ਕੀਤੀ ਹੋਮਾ ਪੈ ਜਾਂਦੀ ਹੈ, ਸੇਵਾ ਕਰਨ ਵਾਲਾ ਨਾਲ ਨਾਮ ਵੀ ਜਪੇ। ਇਸ ਕਰਕੇ ਨਾਮ ਜਪਣ ਵਾਲਾ ਨਾਲ ਸੇਵਾ ਵੀ ਕਰੇ। ਸੁਣ ਸੁਣ ਜੀਵਾਂ ਸੋਏ ਤਿੰਨਾਂ ਦੀ, ਜਿਨ ਆਪਣਾ ਪ੍ਰਭੂ ਪਛਾਤਾ। ਨਾਮ ਅਰਾਧਾ ਨਾਮ ਵਿਖਾਣਾ, ਹਰ ਨਾਮੇ ਹੀ ਤੇ ਰਾਤਾ। ਸੇਵਕ ਜਨ ਕੀ ਸੇਵਾ ਮੰਗੈ, ਮੈਂ ਪੂਰੇ ਕਰਮ ਕਮਾਵਾਂ, ਪੂਰੇ ਕਰਮ ਕਮਾਵਾਂ। ਸਤਿਗੁਰੂ ਮੈਂ ਤੇਰਾ ਸੇਵਕ ਹਾਂ, ਮੈਂ ਹੱਥ ਜੋੜ ਕੇ ਤੇਰੇ ਚਰਨਾਂ 'ਚ ਬੇਨਤੀ ਕਰਦਾ। ਸੇਵਕ ਜਨ ਕੀ ਸੇਵਾ ਮੰਗੈ, ਜਿਹੜੇ ਤੇਰੇ ਜਨ ਹਨ, ਕਿਹੜੇ ਜਨ ਆ ਤੇਰੇ ਪਰਉਪਕਾਰੀ ਆਏ। ਜੀ ਦਾਨ ਦੇ ਭਗਤੀ ਲਾਇਨ, ਹਰ ਸਿਉ ਨਾਲ ਲੈਣ ਮਿਲਾਇਨ। ਜਿਹੜੇ ਤੇਰੇ ਜਨ ਆ ਨਾ ਮਹਾਂਪੁਰਖ, ਜਿਨ੍ਹਾਂ ਨੂੰ ਆਖਿਆ ਜਾਂਦਾ ਧੰਨ 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 ਜਨ ਆਇਆ, ਜਿਸ ਪ੍ਰਸਾਦ ਸਭ ਜਗਤ ਤਰਾਇਆ। ਜਨ ਆਵਨ ਕੈ ਇਹ ਸੁਆਉ, ਜਨ ਕੈ ਸੰਗ ਚਿੱਤ ਆਵਾ ਨਾਉ। ਐਸੇ ਮਹਾਂਪੁਰਖ ਜਿਵੇਂ ਧੰਨ ਬਾਬਾ ਆਨੰਦ ਸਿੰਘ ਵਰਗੇ ਮਹਾਂਪੁਰਸ਼, ਜਨ ਕਾ ਸੰਗ ਚਿੱਤ ਆਵਾ ਨਾਉ। ਆਪ ਮੁਕਤ ਮੁਕਤ ਕਰੇ ਸੰਸਾਰ, ਨਾਨਕ ਤਿਸ ਜਨਕ ਸਦਾ ਨਮਸਕਾਰ। ਐਸੇ ਜਨ ਨੂੰ ਗੁਰੂ ਜੀ ਮੋਹਰ ਲਾ ਰਹੇ ਬਾਣੀ ਦੁਆਰਾ, ਸੇਵਕ ਜਨ ਕੀ ਸੇਵਾ ਮੰਗ। ਮੈਂ ਤੇਰੇ ਜਨਾਂ ਦੀ, ਮਹਾਂਪੁਰਖਾਂ ਦੀ ਸੇਵਾ ਮੰਗਦਾ। ਸੇਵਕ ਜਨ ਕੀ ਸੇਵਾ ਮੰਗ, ਮੈਂ ਪੂਰੇ ਕਰਮ ਕਮਾਵਾਂ। ਇਹ ਪੂਰਾ ਕਰਮ ਹੈ, ਪੂਰੇ ਕਰਮ ਕਮਾਵਾਂ। ਨਾਨਕ ਕੀ ਪ੍ਰਭ ਪਾਸ ਬੇਨਤੀ, ਮੈਂ ਤੇਰੇ ਜਨ ਦੇਖਣ ਪਾਵਾਂ। ਇੱਕ ਜਗ੍ਹਾ 'ਤੇ ਨੌਵੇਂ ਪਾਤਸ਼ਾਹ ਦਾ ਸਤਸੰਗ ਦੀਵਾਨ ਸਜਿਆ ਹੋਇਆ ਸੀ, ਬੇਅੰਤ ਸੰਗਤਾਂ ਲਾਹ ਲੈ ਰਹੀਆਂ ਸਨ। ਦੂਸਰੇ ਨਗਰ ਦੀ ਸੰਗਤ ਆ ਗਈ, ਦੂਸਰੇ ਪਿੰਡ ਤੋਂ। ਦਰਬਾਰ ਵੇਖਿਆ, ਗੁਰੂ ਦੇ ਦਰਸ਼ਨ ਕੀਤੇ, ਰੱਬੀ ਕੀਰਤਨ ਸੁਣਿਆ, ਬੜਾ ਆਨੰਦ ਆਇਆ। ਜਿਸ ਮਿਲਿਆ ਮਨ ਹੋਏ ਆਨੰਦ, ਸੋ ਸਤਿਗੁਰ ਕਹੀਐ। ਮਨ ਕੀ ਦੁਬਧਾ ਬਿਨ ਸਜਾਏ, ਹਰ ਪਰਮ ਪਦ ਲਈਐ। ਸਤਿਗੁਰਾਂ ਦੇ ਦਰਸ਼ਨ ਕਰਕੇ ਨਾ ਦੂਸਰੇ ਪਿੰਡ ਦੀ ਸੰਗਤ ਨਦਰੀ ਨਜ਼ਰ ਨਿਹਾਲ ਹੋ ਗਈ। ਅਖੀਰ ਜਦੋਂ ਸਮਾਪਤੀ ਹੋਈ, ਸੰਗਤਾਂ ਨੇ ਬੇਨਤੀ ਕੀਤੀ, ਪਾਤਸ਼ਾਹ ਸਾਡੇ ਵੀ ਕਾਲ ਪਿਆ, ਭਗਤੀ ਦਾ ਸਿੱਖੀ ਦਾ ਕਾਲ ਪਿਆ ਹੋਇਆ, ਦੁਨੀਆ ਨਸ਼ੇ ਬਹੁਤ ਵਰਤਦੀ ਹੈ। ਸ਼ਾਮ ਦੇ ਟਾਈਮ ਸਾਡੇ ਪਿੰਡ ਵਿੱਚ ਕਿਸੇ ਨੂੰ ਹੋਸ਼ ਨਹੀਂ ਹੁੰਦੀ, ਸਭ ਸ਼ਰਾਬ ਭੰਗ ਸਭ ਚੀਜ਼ਾਂ ਨਸ਼ੇ ਵਰਤਦੇ ਲੋਕ। ਅਤੇ ਪਸ਼ੂ ਤਾਂ ਜਾਗਦੇ ਹੁੰਦੇ, ਕੁੱਤੇ ਬਿੱਲੇ ਵੀ ਜਾਗਦੇ, ਪਰ ਬੇਹੋਸ਼ ਸਭ ਪਿੰਡ ਦੇ ਪਸ਼ੂ। ਪਰ ਪਸ਼ੂਆਂ ਨੂੰ ਵੀ ਭੈੜੀ ਜ਼ਿੰਦਗੀ। ਸਾਡੇ ਪਿੰਡ 'ਚ ਹੁੱਕਿਆਂ ਦਾ ਧੂੰਆਂ ਇੰਨਾ ਹੈ ਵੀ ਗੁਰੂ ਜੀ ਸਿੱਖ ਨੂੰ ਰਹਿਣਾ ਬੜਾ ਔਖਾ। ਕਿਰਪਾ ਕਰੋ ਦਇਆ ਦੇ ਮਾਲਕ, ਮਿਹਰ ਦੇ ਸਮੁੰਦਰ, ਸਾਡੇ 'ਤੇ ਤਰਸ ਕਰੋ। ਜਦੋਂ ਲੋਕ ਹੁੱਕੇ ਪੀਂਦੇ ਆ, ਸਾਡੇ ਪਿੰਡ 'ਚੋਂ ਇੰਨਾ ਧੂੰਆਂ ਨਿਕਲਦੇ, ਪਿੰਡ 'ਚ ਅੱਗ ਲੱਗੀ ਹੁੰਦੀ ਹੈ। ਮੇਰਾ ਦੇ ਮਾਲਕ ਸਤਿਗੁਰੂ ਨੇ ਪੁੱਛਿਆ, ਭਾਈ ਸਿੱਖ ਨੂੰ ਆਖਿਆ ਜਿਹੜਾ ਬੇਨਤੀ ਕਰਦਾ ਸੀ, ਤੇਰਾ ਨਾਂ ਕੀ ਹੈ? ਜੀ ਮੇਰਾ ਨਾਂ ਹੈ ਭਾਈ ਲਾਲਾ। ਵਾਹ ਵਾਹ, ਨੌਵੇਂ ਸਤਿਗੁਰੂ ਪਾਤਸ਼ਾਹ ਕਹਿੰਦੇ, ਲਾਲਾ ਤੇਰਾ ਨਾਂ ਬਹੁਤ ਸੋਹਣਾ, ਮੁੱਲ ਖਰੀਦੀ ਲਾਲਾ ਗੋਲਾ, ਮੇਰਾ ਨਾਮ ਸੁਭਾਗਾ। ਗੁਰ ਕੀ ਬਚਨੀ ਹਾਰਡ ਬਕਾਨਾ, ਜਿੱਤ ਲਾਇਆ ਤਿੱਤ ਲਾਗਾ। ਲਾਲਾ ਉਹਨੂੰ ਕਹਿੰਦੇ ਆ ਵੀ ਜਿੱਧਰ ਨੂੰ ਕੋਈ ਲਾ ਲਵੇ ਉੱਧਰ ਨੂੰ ਲੱਗ ਜਾਣਾ, ਜਿੱਧਰ ਨੂੰ ਕੋਈ ਕਹੇ ਉੱਧਰ ਨੂੰ ਆਖੇ ਲੱਗ ਜਾਣਾ। ਇਸ ਕਰਕੇ ਸਾਧ ਸੰਗਤ, ਗੁਰੂ ਜੀ ਨੇ ਪੁੱਛਿਆ, ਭਾਈ ਲਾਲਾ ਤੇਰਾ ਨਾਂ ਕਿਸ ਨੇ ਰੱਖਿਆ? ਅੰਤਰਜਾਮੀ ਸਨ ਪਾਤਸ਼ਾਹ। ਆਖਿਆ, ਗਰੀਬ ਨਮਾਜ, ਮੇਰਾ ਜਿਹੜਾ ਪਿਤਾ ਸੀ ਨਾ, ਛੇਵੇਂ ਸਤਿਗੁਰੂ ਦੀ ਸੇਵਾ ਵਿੱਚ ਲੱਗਿਆ ਹੋਇਆ ਸੀ। ਜਿਸ ਟਾਈਮ 'ਤੇ ਕਰਤਾਰਪੁਰ ਪਹਿਦੇ ਖਾਂ ਦਾ ਜੰਗ ਹੋਇਆ, ਉੱਥੇ ਮੇਰਾ ਪਿਤਾ ਸ਼ਹੀਦ ਹੋਇਆ ਅਤੇ ਮੇਰਾ ਜਨਮ 2 ਮਹੀਨਿਆਂ ਬਾਅਦ ਹੋਇਆ। ਮੇਰੀ ਮਾਤਾ ਹਰਗੋਬਿੰਦ ਸਾਹਿਬ ਮਹਾਰਾਜ ਕੋਲ ਮੈਨੂੰ ਲੈ ਕੇ ਗਈ, ਉੱਥੇ ਗੁਰੂ ਜੀ ਨੇ ਸਿਰ 'ਤੇ ਹੱਥ ਧਰ ਕੇ ਮੇਰਾ ਨਾਮ ਭਾਈ ਲਾਲਾ ਰੱਖਿਆ। ਗੁਰੂ ਜੀ ਕਹਿੰਦੇ, ਭਾਈ ਤੁਹਾਡਾ ਸਾਡੇ ਨਾਲ ਦਰਗਾਹ ਦਾ ਰਿਸ਼ਤਾ ਹੈ, ਤੇਰੇ ਸਾਰੇ ਨਗਰ ਨੂੰ ਤਾਰਨਾ ਪਵੇਗਾ, ਤੇਰੀ ਬੇਨਤੀ ਮਨਜ਼ੂਰ ਕਰਾਂਗੇ, ਪਰ ਹੁਣ ਕੱਚੀ ਰੁੱਤ ਆ ਰਹੀ ਹੈ ਸਾਉਣ ਦਾ ਮਹੀਨਾ, ਅਸੀਂ ਬਰਸਾਤ ਦੀ ਰੁੱਤ ਇੱਕ ਮਹੀਨਾ ਕਿਤੇ ਰਹਿਣਾ ਹੈ ਪੱਕੇ ਹੀ। ਅਤੇ ਤੁਸੀਂ ਜਗ੍ਹਾ ਵੇਖੋ, ਇੱਕ ਕੋਹ ਦੂਰ ਹੋਵੇ ਪਿੰਡੋਂ, ਇੱਕ ਕੋਹ ਦੂਰ, ਅਤੇ ਹਰਿਆਵਲੀ ਹੋਵੇ, ਬਾਗ ਦਰਖਤ, ਪਾਣੀ ਦਾ ਬੰਦੋਬਸਤ ਹੋਵੇ, ਪੰਜ ਚਾਰ ਪਿੰਡ ਵਿੱਚ ਪ੍ਰੇਮੀ ਗੁਰਸਿੱਖ ਹੋਣ ਜੋ ਨਸ਼ੇ ਤੋਂ ਰਹਿਤ ਹੋਣ, ਅਤੇ ਸਿੱਖੀ ਧਾਰਨ ਹੋਵੇ ਦਾੜੀ ਕੇਸ। ਉਹ ਭਾਈ ਲਾਲੇ ਨੇ ਆਖਿਆ, ਪਾਤਸ਼ਾਹ ਇਹ ਸਭ ਕੁਛ ਤੁਸੀਂ ਆਪ ਕਰਵਾ ਲੈਣਾ, ਜੰਮਣਾ ਮਰਨਾ ਬੰਦੇ ਦੀ ਰੋਜ਼ੀ ਤੁਹਾਡੀ ਮੁੱਠੀ ਦੇ ਵਿੱਚ, ਤੁਸੀਂ ਆਪ ਸਮਰੱਥ ਹੋ, ਸਭ ਕੁਛ ਕੌੜੇ ਰੀਠੇ ਨੂੰ ਮਿੱਠਾ ਕਰ ਸਕਦੇ ਉਹੀ ਗੁਰੂ ਸਾਹਿਬ ਹੋ, ਆਪ ਕਿਰਪਾ ਕਰੋ। ਗੁਰੂ ਜੀ ਨੇ ਆਖਿਆ, ਚੰਗਾ ਕੱਲ੍ਹ ਨੂੰ ਆਇਓ, ਰਾਏ ਕਰ ਆਇਓ। ਭਾਈ ਲਾਲਾ ਸੰਗਤਾਂ ਨਾਲ ਆਪਣੇ ਨਗਰ ਗਿਆ, ਬੜਾ ਖੁਸ਼ ਹੋਇਆ। ਸੁਬਹਾ ਉੱਠਿਆ, ਧਰਮਸ਼ਾਲਾ ਵਿੱਚ ਕੁਝ ਕੁ ਗੁਰਸਿੱਖਾਂ ਨੂੰ ਇਕੱਠੇ ਕੀਤਾ, ਆਖਿਆ ਆਪਣਾ ਸੁੱਤਾ ਕਰਮ ਜਾਗਿਆ, ਇੱਥੇ ਨੇੜੇ ਨੌਵੇਂ ਸਤਿਗੁਰੂ ਸੱਚੇ ਪਾਤਸ਼ਾਹ ਆਏ ਹੈ, ਆਪਾਂ ਲਾਹਾ ਲਈਏ, ਆਪਣਾ ਜੀਵਨ ਬਣੇ। ਬਾਬਾ ਆਨੰਦ ਸਿੰਘ ਮਹਾਰਾਜ ਫਰਮਾਉਂਦੇ ਸਨ, ਵਿਚੋਲੇ ਤੋਂ ਬਿਨਾਂ ਕੋਈ ਵੀ ਕੰਮ ਨਹੀਂ ਹੁੰਦਾ। ਸਾਧ ਸੰਗਤ ਤੈਂਡੀ ਬੰਧਸ, ਮੈਂ ਕੋਈ ਨਾ ਡਿੱਠਾ, ਤੂੰ ਨਾਨਕ ਮਨ ਪਾਣਾ, ਘੋਲ ਕਮਾਈ ਤਿਸ ਮਿੱਤਰ ਵਿਚੋਲਾ, ਜੈ ਮਿਲ ਕੰਤ ਪਛਾਣਾ। ਆਹ ਸਾਡਾ ਜਿਹੜਾ ਸਰੀਰ ਹੈ, ਇੱਕ ਮਸ਼ੀਨਰੀ ਹੈ ਗੁਰਮੁਖੋ, ਮਸ਼ੀਨਰੀ। ਇਹਦਾ ਜਿਹੜਾ ਡਰਾਈਵਰ ਹੈ ਇਹ ਮਨ ਹੈ। ਜੇ ਮਨ ਚੰਗਾ ਤਾਂ ਤਨ ਵੀ ਚੰਗਾ, ਜੇ ਮਨ ਮਾੜਾ ਤਾਂ ਤਨ ਵੀ ਸਾਸੰਦ ਮਾੜਾ ਹੈ। ਇਸ ਕਰਕੇ ਮਨ ਦਾ ਸਾਡਾ ਜਿਹੜਾ ਡਰਾਈਵਰ ਹੈ ਨਾ, ਇਹਨੂੰ ਉਸਤਾਦ ਦੀ ਲੋੜ ਹੈ, ਇਹ ਮਨ ਨੂੰ ਸਾਸੰਦ ਗੁਰੂ ਪੂਰੇ ਦੀ ਲੋੜ ਹੈ। ਇਹ ਮਨ ਹਰ ਜੀ ਧਿਆਏ ਤੋਂ, ਇੱਕ ਮਨ ਇੱਕ ਚਿੱਤ ਭਾਏ, ਹਰ ਕੀਆਂ ਸਦਾ ਸਦਾ ਵਡਿਆਈਆਂ, ਦੇ ਨਾ ਪਛੋਤਾਏ। ਇਸ ਕਰਕੇ ਇਸ ਮਨ ਨੂੰ ਨਾ ਮਸ਼ੀਨਰੀ ਹੈ, ਅੱਖਾਂ ਵੀ ਹੱਥ ਪੈਰ ਜਿਹੜੇ ਹੈ, ਜੇ ਮਨ ਚੰਗਾ ਤਾਂ ਸੱਸ ਅੱਖਾਂ ਗੁਰੂ ਵੱਲ ਨੂੰ ਵੇਖਣਗੀਆਂ, ਜੇ ਮਨ ਮਾੜਾ ਤਾਂ ਪੁੱਠੇ ਪਾਸੇ ਨੂੰ ਸੱਸ ਬੰਦਾ ਵੇਖੇਗਾ, ਪੁੱਠੇ ਪਾਸੇ ਨੂੰ ਵੇਖਿਆ ਪੁੱਠੇ ਦਿਨ ਆ ਜਾਂਦੇ ਆ। ਗੁਰੂ ਵੱਲ ਨੂੰ ਇਹਨਾਂ ਅੱਖਾਂ ਨਾਲ ਵੇਖੇਗਾ ਕਿ ਸਾਧ ਸੰਗਤ ਇਹ ਤੇਰੇ ਨੇਤਰ ਸਫਲੇ ਹੋ ਜਾਣਗੇ, ਹੱਥਾਂ ਨਾਲ ਸੇਵਾ ਕਰਾਂਗੇ ਇਹ ਹੱਥ ਕਲ ਕਮਲ ਬਣ ਜਾਣਗੇ, ਹੱਥਾਂ ਨਾਲ ਚੋਰੀ ਕਰਾਂਗੇ ਇਹ ਵੱਢ ਕੇ ਆਉਂਦੇ ਜਨਮ ਨੂੰ ਇਹ ਖੁੰਡੜੇ ਬਣ ਜਾਣਗੇ, ਬੇਕਾਰ ਹੋ ਜਾਣਗੇ ਸਾਧ ਸੰਗਤ। ਪੈਰਾਂ ਦੇ ਨਾਲ ਸੰਗਤ ਕਰਾਂਗੇ ਇਹ ਪੈਰ ਨਹੀਂ ਰਹਿਣੇ, ਇਹ ਚਰਨ ਕਮਲ ਬਣ ਜਾਣਗੇ, ਦੁਨੀਆ ਇਹਨਾਂ ਚਰਨਾਂ 'ਤੇ ਝੁਕੇਗੀ, ਇਹਨਾਂ ਪੈਰਾਂ ਦੀ ਮਿੱਟੀ ਚੱਕ ਕੇ ਮੱਥੇ ਨੂੰ ਲਾਉਣਗੇ। ਜੇ ਇਹ ਪੈਰਾਂ ਦੇ ਨਾਲ, ਇਹ ਮਨ ਦੇ ਨਾਲ ਹੀ ਹੈ ਸਾਰਾ ਕੁਛ, ਮਨ ਕਹਿੰਦਾ ਵੀ ਇੱਧਰ ਨੂੰ ਚੱਲ, ਮਨ ਦੇ ਨਾਲ ਸਾਧ ਸੰਗਤ ਜੇ ਫੁਰਨਾ ਬਣ ਜੇ, ਚਲੋ ਠੇਕੇ ਨੂੰ ਚੱਲੀਏ, ਚੋਰੀ ਕਰੀਏ, ਪੈਰਾਂ ਨੂੰ ਜਾਇਆ ਜਾਣ, ਅਤੇ ਪੈਰ ਸਾਸ ਸਾਰੀ ਉਮਰ ਚੋਰੀ ਕਰਦੇ, ਠੇਕੇ ਨੂੰ ਸ਼ਰਾਬ ਦੇ ਨੂੰ ਗਏ, ਇਹ ਜਿਹੜੇ ਪੈਰ ਆ ਨਾ ਗੁਰਮੁਖੋ, ਇਹ ਪੈਰ ਨਹੀਂ ਰਹਿਣੇ, ਇਹ ਪੈਰਾਂ ਦੀ ਮਿੱਟੀ ਚੱਕ ਕੇ ਨਾ ਗੁਰਮੁਖੋ ਚੁੱਲ੍ਹੇ ਵਿੱਚ ਸਿੱਟੀ ਜਾਂਦੀ ਹੈ। ਅਤੇ ਕਹਿੰਦੇ ਨਜ਼ਰ ਲੱਗ ਗਈ ਹੈ ਸਾਸ, ਵੇਖੋ ਇੱਕ ਬੰਦੇ ਦੇ ਪੈਰਾਂ ਦੀ ਮਿੱਟੀ ਚੱਕ ਕੇ ਚੁੱਲ੍ਹੇ ਸਿੱਟੀ ਜਾਂਦੀ ਹੈ, ਇੱਕ ਬੰਦੇ ਦੇ ਪੈਰਾਂ ਦੀ ਮਿੱਟੀ ਚੱਕ ਕੇ ਮੱਥੇ ਨੂੰ ਲਾਈ ਜਾਂਦੀ ਹੈ, ਜੀਭ 'ਤੇ ਰੱਖੀ ਜਾਂਦੀ ਹੈ। ਵੇਖੋ ਇੱਕ ਨੂੰ ਆਖਿਆ ਧੰਨ 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 ਜਨ ਆਇਆ, ਇੱਕ ਬੰਦੇ ਨੂੰ ਆਖਿਆ ਧਿਰਗ ਜੀਵਾ ਧਿਰਗ ਜੀਵਾਸ, ਜੋ ਸਤਿਗੁਰ ਸਰਨ ਸੰਗਤ ਨਹੀਂ ਆਏ। ਉਹ ਮਨ ਐਸਾ ਪਾਪੀ ਜਿਹੜਾ ਸਤਸੰਗ ਵਿੱਚ ਜਮਾਂ ਹੀ ਨਹੀਂ ਆਇਆ, ਉਹ ਐਸਾ ਮਨ ਧੰਨ ਜਿਹੜਾ ਸਤਸੰਗ ਵਿੱਚ ਆਣ ਕੇ ਗੁਰੂ ਦਾ ਰੂਪ ਹੀ ਬਣ ਗਿਆ ਸਾਧ ਸੰਗਤ। ਉਹ ਭਾਈ ਲਾਲੇ ਨੇ ਆਖਿਆ, ਉਪਦੇਸ਼ ਦਿੱਤਾ, ਭਾਈ ਆਪਾਂ ਸਾਰੇ ਗੁਰੂ ਨੌਵੇਂ ਪਾਤਸ਼ਾਹ ਨੂੰ ਲਿਆਉਣਾ ਹੈ ਅਤੇ ਆਪਾਂ ਸੇਵਾ ਕਰਨੀ ਹੈ, ਆਪਣੇ ਨੇੜੇ ਬਾਗ ਹੈ ਅਤੇ ਪ੍ਰਸ਼ਾਦੇ ਦਾ ਵੀ ਬੰਦੋਬਸਤ ਕਰਨਾ। ਸੰਗਤਾਂ ਨੇ ਆਖਿਆ, ਭਾਈ ਲਾਲਾ ਸਾਰੀ ਸੇਵਾ ਕਰਾਂਗੇ, ਪਰ ਇੱਕ ਔਕੜ ਬਹੁਤ ਵੱਡੀ ਹੈ, ਕਿਹੜੀ? ਪਾਣੀ ਬੜਾ ਦੂਰ ਹੈ, ਹੁਣ ਤਾਂ ਸਾਇੰਸ ਦਾ ਯੁੱਗ ਹਨ, ਬੋਰ ਕਰੋ, ਨਲਕਾ ਲਾਓ, ਪਾਣੀ ਜਿੱਥੋਂ ਮਰਜ਼ੀ ਕੱਢ ਲਓ, ਖੂਹ ਬੜਾ ਦੂਰ ਹੈ, ਅਤੇ ਬਾਗ ਬਹੁਤ ਵਧੀਆ ਹੈ, ਪਰ ਉੱਥੋਂ ਸਾਧ ਸੰਗਤ ਪਾਣੀ ਦਾ ਬੜਾ ਔਖਾ। ਭਾਈ ਲਾਲਾ ਕਹਿਣ ਲੱਗਾ, ਜਿਹੜੀ ਔਖੀ ਸੇਵਾ ਨਾ ਇਹ ਮੈਨੂੰ ਦੇ ਦਿਓ, ਤੁਸੀਂ ਸੌਖੀ ਸੇਵਾ ਕਰ ਲਓ, ਜਿੰਨੀ ਇਸ ਘਰ ਵਿੱਚ ਔਖੀ ਤੋਂ ਔਖੀ ਸੇਵਾ ਕਰੋਗੇ ਨਾ ਤਾਂ ਓਨੇ ਹੀ ਆਪਾਂ ਸੌਖੇ ਹੋਵਾਂਗੇ, ਸਾਧ ਸੰਗਤ ਓਨੀਆਂ ਛੇਤੀ ਮਿਹਰਾਂ ਹੋਣਗੀਆਂ ਸਾਡੇ ਉੱਤੇ। ਉੱਥੇ ਸਮੇਂ ਅੰਦਰ ਭਾਈ ਲਾਲੇ ਨੇ ਆਖਿਆ, ਮੈਨੂੰ ਔਖੀ ਤੋਂ ਔਖੀ ਸੇਵਾ ਦੇ ਦਿਓ। ਉਹ ਸਾਧ ਸੰਗਤ ਕਹਿਣ ਲੱਗੇ, ਵੇਖ ਲਾ ਗੁਰੂ ਜੀ ਦੇ ਨਾਲ 500-700 ਸੇਵਾਦਾਰ ਸਿੱਖ ਭਿੰਗਮ ਰਾਗੀ ਪਾਠੀ ਢਾਡੀ ਹੈ, ਅਤੇ ਉਹਨਾਂ ਨੇ ਸਾਉਣ ਦਾ ਮਹੀਨਾ 3 ਵਾਰੀ ਇਸ਼ਨਾਨ ਕਰਨਾ, ਇੰਨਾ ਪਾਣੀ ਕਿਵੇਂ ਲਿਆ ਸਕਦੇ ਹਾਂ। ਭਾਈ ਲਾਲਾ ਕਹਿੰਦਾ, ਗੁਰੂ ਜੀ ਸਮਰੱਥ ਹਨ, ਗੁਰੂ ਜੀ ਗੁਪਤ ਸ਼ਕਤੀ ਵਰਤ ਜਾਂਦੀ ਹੈ, ਇਹ ਤੁਸੀਂ ਸੇਵਾ ਕਰਕੇ ਵੇਖੋ, ਇੱਕ ਤਾਂ ਤੁਹਾਨੂੰ ਥਕਾਵਟ ਨਹੀਂ ਹੋਊ, ਪਰ ਸੇਵਾ ਨਿਸ਼ਕਾਮਤਾ ਦੀ ਸ਼ਰਧਾ ਭਾਵਨਾ ਦੀ ਹੋਵੇ, ਇੱਕ ਨੀਂਦ ਨਹੀਂ ਆਊ, ਇੱਕ ਮਨ ਨਹੀਂ ਅੱਕੂ, ਇੱਕ ਸਰੀਰ ਨਹੀਂ ਥੱਕੂ, ਇੱਕ ਸਾਹ ਬਿਮਾਰੀ ਲੱਗੀ ਹੋਊ ਤਾਂ ਲੈ ਜੂ, ਅਤੇ ਜੇ ਲੱਗਣੀ ਹੋਊ ਤਾਂ ਉਹ ਲੱਗੂ ਨਹੀਂ ਬਿਮਾਰੀ। ਇਹ ਵਾਧਾ ਹੈ ਸਤਿਗੁਰ ਦੇ ਘਰ ਦੀ ਸੇਵਾ ਦਾ। ਇਸ ਕਰਕੇ ਸਾਹ ਸੇਵਾ ਕੀਤੀ ਸਫਲ ਹੈ ਜੇ ਸਤਿਗੁਰ ਕਾ ਮਨ ਮੰਨੇ। ਸਤਿਗੁਰ ਕਾ ਮਨ ਮੰਨਿਆ, ਆਹ ਗੁਰੂ ਸਾਹਿਬ ਫਰਮਾਉਂਦੇ ਪਾਪ ਕਸੰਭਲ ਭੰਨੇ। ਕਿਸੇ ਦੁਕਾਨ 'ਤੇ ਜਾ ਕੇ ਕਹਿ ਦਿਓ ਮੇਰੇ ਪਾਪ ਦੂਰ ਕਰ ਦੇ, ਕੋਈ ਕਰ ਦੂ ਨਹੀਂ। ਇਹ ਗੁਰੂ ਨਾਨਕ ਦਾ ਘਰ ਹੈ ਜਿੱਥੇ ਸੇਵਾ ਕਰਕੇ ਪਾਪ ਲੈਂਦੇ ਆ ਸਾਧ ਸੰਗਤ। ਉੱਥੇ ਸਮੇਂ ਅੰਦਰ ਭਾਈ ਲਾਲੇ ਨੇ ਆਖਿਆ, ਔਖੀ ਸੇਵਾ ਮੈਨੂੰ ਦੇ ਦਿਓ। ਆਹ ਦਰਬਾਰ ਹੈ ਜਿੱਥੇ ਆਪਾਂ ਸਾਰੇ ਬੈਠੇ ਹਾਂ, ਧੰਨ ਬਾਬਾ ਆਨੰਦ ਸਿੰਘ ਮਹਾਰਾਜ ਦਾ, ਸਾਧ ਸੰਗਤ ਇਹ ਦੇਣ ਹੈ, ਬਖਸ਼ਿਸ਼ ਹੈ ਬਾਬਾ ਜੀ ਦੀ। ਬਾਬਾ ਆਨੰਦ ਸਿੰਘ ਮਹਾਰਾਜ ਇੱਕ ਪਾਕਿਸਤਾਨ 'ਚ ਮਹਾਂਪੁਰਸ਼ ਸੀ, ਉਹਨਾਂ ਕੋਲ ਗਏ। ਉਸ ਟਾਈਮ 'ਤੇ ਬਾਬਾ ਜੀ ਇੱਟਾਂ ਦਾ ਕੰਮ ਕਰਦੇ ਸੀ, ਲੱਕੜੀ ਦਾ ਕੰਮ। ਉੱਥੋਂ ਸਾਹ ਸਾਹਿਬ ਬਾਬਾ ਜੀ ਨੂੰ ਵਿਰਾਗ ਹੋ ਗਿਆ ਅਤੇ ਮਹਾਂਪੁਰਸ਼ਾਂ ਕੋਲ ਗਏ, ਸੰਗਤ ਸਾਰੀ ਭੁਗਤੀ। ਪਰ ਮੁੜ ਕੇ ਉਹ ਮਹਾਂਪੁਰਸ਼ਾਂ ਨੇ ਬਾਬਾ ਜੀ ਨੂੰ ਆਖਿਆ ਵੀ ਕਾਕਾ ਕਿਵੇਂ ਆਇਆ। ਬਾਬਾ ਜੀ ਦੀ ਉਸ ਟਾਈਮ 'ਤੇ ਸਾਹ ਸਾਹਿਬ ਸਰੀਰਕ ਬਹੁਤ ਥੋੜ੍ਹੀ ਉਮਰ ਸੀ। ਬਾਬਾ ਜੀ ਨੇ ਉਹ ਮਹਾਂਪੁਰਖਾਂ ਨੂੰ ਆਖਿਆ, ਇਸ ਟਾਈਮ 'ਤੇ ਗੁਰੂ ਨਾਨਕ ਦੀ ਜੋਤ ਦਾ ਕਿੱਥੇ ਪ੍ਰਕਾਸ਼ ਹੈ, ਇਉਂ ਪੁੱਛਿਆ। ਉਹ ਮਹਾਂਪੁਰਸ਼ ਸਾਧ ਸੰਗਤ ਬਾਬਾ ਜੀ ਵੱਲ ਤੱਕ ਕੇ ਕਹਿਣ ਲੱਗੇ, ਕਹਿੰਦੇ ਇਸ ਟਾਈਮ ਹਜ਼ੂਰ ਸਾਹਿਬ ਸੱਚਖੰਡ ਵਿੱਚ ਗੁਰੂ ਨਾਨਕ ਦੀ ਜੋਤ ਦਾ ਵਾਸਾ ਹੈ, ਅਤੇ ਬਾਬਾ ਜੀ ਦਾ ਫੁਰਨਾ ਬਣਿਆ ਵੀ ਚਲੋ ਆਪਾਂ ਵੀ ਉੱਥੇ ਹੀ ਚੱਲਦੇ ਹਾਂ। ਫਿਰ ਬਾਬਾ ਜੀ ਉੱਥੋਂ ਆਏ ਤਾਂ ਬਠਿੰਡੇ ਗੁਰਮੁਖ ਉੱਥੇ ਟੇਸਣ ਬਣਦਾ ਸੀ। ਬਾਬਾ ਜੀ ਨੇ ਕੁਝ ਲੱਕੜੀ ਦਾ ਕੰਮ ਕੀਤਾ ਆਪਣੇ ਬਾਬਾ ਆਨੰਦ ਸਿੰਘ ਮਹਾਰਾਜ ਨੇ, ਅਤੇ 18 ਰੁਪਈਏ ਦਾ ਟਿਕਟ ਲੱਗਦਾ ਸੀ ਉਹਨਾਂ ਸਮਿਆਂ ਵਿੱਚ ਹਜ਼ੂਰ ਸਾਹਿਬ ਦਾ। 18 ਰੁਪਈਏ ਬਾਬਾ ਜੀ ਨੇ ਕਮਾਈ ਕੀਤੀ, ਕਮਾਈ ਕਰਕੇ ਟਿਕਟ ਲੈ ਕੇ ਬਾਬਾ ਜੀ ਹਜ਼ੂਰ ਸਾਹਿਬ ਪਹੁੰਚੇ। ਹਜ਼ੂਰ ਸਾਹਿਬ ਜਾ ਕੇ ਦਰਸ਼ਨ ਕੀਤੇ ਅਤੇ ਸੁਬਹਾ ਹੈਡ ਪੁਜਾਰੀ ਨੂੰ ਮਿਲੇ, ਜੋ ਪੁਜਾਰੀ ਸਾਹਿਬ ਸੀ। ਬਾਬਾ ਜੀ ਨੇ ਆਖਿਆ, ਇੱਥੇ ਕੋਈ ਸੇਵਾ ਬਖਸ਼ੋ। ਉਹ ਕਹਿੰਦੇ, ਕਰੋ ਸੇਵਾ, ਇੱਥੇ ਸਫਾਈ ਕਰਿਆ ਕਰੋ, ਸੱਚਖੰਡ ਦੇ 4 ਚਪੇਰੇ ਬਰਾਂਡੇ ਵਿੱਚ ਸਾਰੇ ਸੇਵਾ ਕਰਿਆ ਕਰੋ। ਬਾਬਾ ਜੀ ਕਹਿਣ ਲੱਗੇ, ਕੋਈ ਵੱਡੀ ਸੇਵਾ ਦੇ ਦਿਓ। ਉਹ ਕਹਿੰਦੇ, ਵੱਡੀ ਸੇਵਾ ਇਹੀ ਹੈ ਵੀ ਰਾਤ ਨੂੰ ਪਹਿਰਾ ਦੇਣਾ, ਇੱਥੇ ਵਰਛਾ ਲੈ ਲੈਣਾ ਅਤੇ ਸਾਰੀ ਰਾਤ ਵਾਹਿਗੁਰੂ ਜਪਦਿਆਂ ਪਹਿਰਾ ਦੇਣਾ। ਬਾਬਾ ਜੀ ਕਹਿੰਦੇ, ਇਦੋਂ ਵੱਡੀ ਕੋਈ ਸੇਵਾ ਦੇ ਦਿਓ, ਇਦੋਂ ਵੱਡੀ। ਉਹ ਕਹਿਣ ਲੱਗੇ ਵੀ ਇਦੋਂ ਵੱਡੀ ਸੇਵਾ ਵੀ ਲੰਗਰ ਵਿੱਚ ਜਾ ਕੇ ਪ੍ਰਸ਼ਾਦਾ ਬਣਾਉਣਾ ਅਤੇ ਸੰਗਤਾਂ ਨੂੰ ਛਕਾਉਣਾ। ਬਾਬਾ ਜੀ ਕਹਿੰਦੇ, ਇਦੋਂ ਵੀ ਕੋਈ ਵੱਡੀ ਸੇਵਾ ਦੇ ਦਿਓ, ਇਦੋਂ ਵੱਡੀ ਸੇਵਾ। ਉਹ ਬਾਬਾ ਜੀ ਵੱਲ ਵੇਖ ਕੇ, ਬਾਬਾ ਜੀ ਦੇ ਥੋੜ੍ਹਾ ਥੋੜ੍ਹਾ ਦਾੜਾ ਉੱਤਰ ਰਿਹਾ ਸੀ ਅਜੇ, ਅਤੇ ਬਾਬਾ ਜੀ ਨੂੰ ਕਹਿਣ ਲੱਗੇ, ਕਾਕਾ ਉਮਰ ਤੇਰੀ ਛੋਟੀ ਹੈ ਅਤੇ ਛਾਲ ਤੇਰੀ ਵੱਡੀ ਹੈ, ਸੇਵਾ ਤਾਂ ਇੱਕ ਸਿਰੇ ਦੀ ਹੈ ਇੱਥੇ ਵੱਡੀ, ਪਰ ਉਹਦੇ ਪਰਨ ਹੈ 13, ਸ਼੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਲਿਖੇ ਹੋਏ। ਪਹਿਲਾਂ ਤਾਂ ਅੰਬਰ ਛਕਿਆ ਹੋਵੇ, ਅਤੇ ਦੂਜਾ ਸ਼ਾਦੀ ਨਹੀਂ ਕਰਾਉਣੀ, ਤੀਜਾ ਘਰੇ ਨਹੀਂ ਜਾਣਾ, ਕਿਸੇ ਦੁਕਾਨ 'ਤੇ ਨਹੀਂ ਜਾਣਾ, ਪੈਸੇ ਨੂੰ ਹੱਥ ਨਹੀਂ ਲਾਉਣਾ, ਕੋਈ ਰੁਪਈਆਂ ਦੇ ਨੰਬਰ ਵੀ ਨਹੀਂ ਵੇਖਣੇ, 24 ਘੰਟੇ ਵਾਹਿਗੁਰੂ ਦਾ ਅਭਿਆਸ ਕਰਨਾ। ਇਸ ਤਰ੍ਹਾਂ 13 ਪਰਨ ਦੱਸੇ ਅਤੇ ਆਖਿਆ, ਗੋਦਾਵਰੀ ਵਿੱਚੋਂ 2 ਗਾਗਰਾਂ ਪਾਣੀ ਦੀਆਂ ਭਰ ਕੇ ਲਿਆਉਣੀਆਂ 12 ਵਜੇ, ਅਤੇ 12:15 ਸੱਚਖੰਡ ਵਿੱਚ ਇਸ਼ਨਾਨ ਕਰਾਉਣਾ। ਇਹ ਸੇਵਾ ਵੱਡੀ ਹੈ ਸਭ ਤੋਂ, ਹਰੇਕ ਨਹੀਂ ਕਰ ਸਕਦਾ। ਬਾਬਾ ਜੀ ਨੇ ਮੱਥਾ ਟੇਕਿਆ, ਬਾਬਾ ਜੀ ਕਹਿੰਦੇ ਇਹ ਸੇਵਾ ਮੇਰੀ ਝੋਲੀ ਵਿੱਚ ਪਾ ਦਿਓ। ਬਾਬਾ ਆਨੰਦ ਸਿੰਘ ਮਹਾਰਾਜ ਉਸ ਟਾਈਮ 'ਤੇ ਸਾਧ ਸੰਗਤ ਬਾਬਾ ਜੀ ਸੇਵਾ ਕਰਨੀ ਸ਼ੁਰੂ ਕਰਤੀ, ਗਾਗਰਾਂ ਲਿਆਉਣ ਲੱਗੇ। ਇੱਕ ਸਾਲ ਸੇਵਾ ਕੀਤੀ ਅਤੇ ਮਾਘ ਦਾ ਮਹੀਨਾ ਆ ਗਿਆ। ਠੰਡ ਆਪਾਂ ਨੂੰ ਪਤਾ ਮਾਘ ਦਾ ਮਹੀਨਾ ਬੜੀ ਹੁੰਦੀ ਹੈ। ਸੰਗਰਾਂਦ ਦਾ ਦਿਨ ਸੀ, ਬਾਬਾ ਜੀ ਗਾਗਰਾਂ ਭਰ ਕੇ ਲੈ ਕੇ ਆ ਰਹੇ ਸੀ 12:00, ਅਤੇ ਜਿਸ ਟਾਈਮ 'ਤੇ ਸੱਚਖੰਡ ਸ਼੍ਰੀ ਹਜ਼ੂਰ ਸਾਹਿਬ ਗਾਗਰਾਂ ਲਿਆ ਕੇ ਰੱਖੀਆਂ ਤਖ਼ਤ ਸਾਹਿਬ ਦੇ ਕੋਲ, ਅਤੇ ਆਕਾਸ਼ਬਾਣੀ ਹੋਈ ਸੱਚਖੰਡ ਦੇ ਵਿੱਚੋਂ, ਕੀ ਆਵਾਜ਼ ਆਈ, ਸਿੱਖਾ ਇਹ ਪਾਣੀ ਭ੍ਰਿਸ਼ਟਿਆ ਹੋਇਆ ਹੈ, ਇਹ ਸਾਡੇ ਇਸ਼ਨਾਨ ਵਾਲਾ ਪਾਣੀ ਨਹੀਂ ਹੈ। ਬਾਬਾ ਜੀ ਨੇ ਆਖਿਆ ਫੁਰਨਾ ਹੀ ਬਣਿਆ ਵੀ ਪਾਤਸ਼ਾਹ ਮੈਂ ਵੀ ਉਹੀ ਹਾਂ ਅਤੇ ਪਾਣੀ ਵੀ ਉਹੀ, ਗਾਗਰਾਂ ਵੀ ਉਹੀ ਹੈ। ਆਕਾਸ਼ਬਾਣੀ ਹੋਈ ਤੇਰਾ ਮੁਸਲਮਾਨ ਨਾਲ ਪੱਲਾ ਛੂ ਗਿਆ, ਅਤੇ ਬਾਬਾ ਜੀ ਦਾ ਫੁਰਨਾ ਬਣਿਆ। ਨਵੀ ਅਤੇ ਗਣੀ ਖਾਂ ਵੀ ਮੁਸਲਮਾਨ ਹੀ ਸੀ ਜਦੋਂ ਮੰਜੀ ਸਾਹਿਬ 'ਤੇ ਲਿਆਏ ਆ। ਕਲਗੀਧਰ ਪਾਤਸ਼ਾਹ ਦੀ ਆਕਾਸ਼ਬਾਣੀ ਹੋਈ ਜਿਹੜੇ ਮੁਸਲਮਾਨ ਨਾਲ ਪੱਲਾ ਛੂਇਆ ਉਹਦਾ ਤੰਬਾਕੂ ਵਰਤਿਆ ਹੋਇਆ ਸੀ, ਉਹਦੀ ਚਿਲਮ ਪੀਤੀ ਹੋਈ ਸੀ ਚਿਲਮ, ਅਤੇ ਮੂੰਹ ਦੇ ਵਿੱਚ ਉਹਦੇ ਪਾਨ ਸੀ। ਹੁਣ ਇਹ ਗੱਲ ਨੂੰ ਤੁਸੀਂ ਥੋੜ੍ਹਾ ਸੋਚਿਓ ਵੀ ਗੁਰੂ ਜੀ ਸੱਚੇ ਪਾਤਸ਼ਾਹ ਸਾਰਿਆਂ ਵਾਸਤੇ ਪੂਰਨੇ ਪਾ ਰਹੇ ਆਪਣੇ ਅੱਜ ਵੀ। ਵੇਖੋ ਪਾਣੀ ਨੂੰ ਹਵਾ ਹੀ ਲੱਗੀ ਸੀ, ਪਾਣੀ ਨੂੰ ਹੱਥ ਨਹੀਂ ਸੀ ਲੱਗਿਆ, ਵਿੱਚ ਹੱਥ ਨਹੀਂ ਸੀ ਪਾਇਆ। ਗੁਰੂ ਜੀ ਕਹਿੰਦੇ ਸਾਡੇ ਇਸ਼ਨਾਨ ਵਾਲਾ ਜਲ ਨਹੀਂ ਹੈ, ਇਹ ਜਲ ਭ੍ਰਿਸ਼ਟਿਆ ਗਿਆ, ਤੇਰਾ ਮੁਸਲਮਾਨ ਨਾਲ ਪੱਲਾ ਛੂਇਆ ਗਿਆ। ਮੁਸਲਮਾਨ ਕਿਹੜਾ ਸੀ? ਉਹ ਮੁਸਲਮਾਨ ਦੀ ਚਿਲਮ ਪੀਤੀ ਹੋਈ ਸੀ ਸਾਧ ਸੰਗਤ, ਚਿਲਮ। ਇਹ ਸਾਡੇ ਜਲ ਇਸ਼ਨਾਨ ਵਾਲਾ ਨਹੀਂ ਹੈ। ਵੇਖੋ ਕਿੰਨੀ ਪਵਿੱਤਰਤਾ, ਅਤੇ ਅਸੀਂ ਝਾਤੀ ਮਾਰੋ, ਅਸੀਂ ਸ਼ਾਮ ਨੂੰ ਸਾਧ ਸੰਗਤ ਸ਼ਰਾਬ ਪੀ ਲਈ, ਮੀਟ ਖਾ ਲਿਆ, ਚਿਲਮ ਪੀ ਲਈ, ਤੰਬਾਕੂ ਵਰਤ ਲਿਆ, ਅਤੇ ਸੁਬਾਹ ਨਹਾ ਧੋ ਕੇ ਕਹਿੰਦੇ ਚਲੋ ਧਰਮ ਸਥਾਨ 'ਤੇ ਮੱਥਾ ਟੇਕਣ ਚੱਲੀਏ। ਸਾਡਾ ਮੱਥਾ ਅਤੇ ਸਾਡੀ ਹਾਰੀ ਲੱਗੂ ਜਾਂ ਨਹੀਂ ਲੱਗੂ ਹਾਰੀ, ਪਰ ਉੱਥੇ ਸਾਧ ਸੰਗਤ ਬਾਬਾ ਜੀ ਦਬਾ ਦਬ 15-20 ਮਿੰਟ ਰਹਿੰਦੇ ਸਨ, ਅਤੇ ਮੀਂਹ ਪੈ ਰਿਹਾ ਸੀ, ਬਾਬਾ ਜੀ ਦਬਾ ਦਬ ਗਾਗਰਾਂ ਡੋਲ ਕੇ, ਅਤੇ ਗਾਗਰਾਂ ਮਾਂਜੀਆਂ, ਮਾਂਜ ਕੇ ਫਿਰ ਆਕਾਸ਼ਬਾਣੀ ਹੋਈ ਵੀ ਆਪਦਾ ਵੀ ਇਸ਼ਨਾਨ ਕਰ ਬਾਬਾ ਜੀ ਨੂੰ ਗੋਦਾਵਰੀ 'ਤੇ। ਬਾਬਾ ਜੀ ਨੇ ਟਾਈਮ ਲੱਗਦਾ ਸੀ, ਉਵੇਂ ਹੀ ਸਣੇ ਦਸਤਾਰ ਵਸਤਰ ਕਸ਼ਹਿਰਾ ਪਰਨਾ, ਉਵੇਂ ਹੀ ਚੁੰਬਾ ਲਾਇਆ, ਚੁੰਬਾ ਲਾ ਕੇ ਇੱਕ ਚੁੰਬਾ ਫਿਰ ਹੋਰ ਲਾਤਾ, ਲਾ ਕੇ ਅਤੇ ਗਾਗਰਾਂ ਭਰ ਲਈਆਂ। ਭਰ ਕੇ ਜੇ ਹੁਣ ਵਸਤਰ ਬਦਲਦੇ ਸੀ ਤਾਂ ਟਾਈਮ ਲੱਗਦਾ ਸੀ, ਅਤੇ ਉਧਰੋਂ ਠੰਡੀ ਹਵਾ ਮਾਘ ਦਾ ਮਹੀਨਾ, ਅਤੇ ਸਰੀਰ ਇਕੱਠਾ ਹੁੰਦਾ ਜਾਵੇ ਇਕੱਠਾ। ਪਰ ਬਾਬਾ ਜੀ ਨੇ ਲਿਆ ਕੇ ਗਾਗਰਾਂ ਰੱਖੀਆਂ, ਜਦੋਂ ਗਾਗਰਾਂ ਰੱਖੀਆਂ ਸਿਰ ਤਾਂ ਚੁੱਕਿਆ ਨਾ, ਸਾਗ ਸਾਧ ਸੱਚਖੰਡ ਵਿੱਚ ਸ਼੍ਰੀ ਗੁਰੂ ਗੋਬਿੰਦ ਸਿੰਘ ਪ੍ਰਦੱਖ ਬੈਠੇ ਸਨ। ਕਹਿੰਦੇ ਸਿੱਖਾ ਅੱਜ ਤੇਰੀ ਸੇਵਾ ਮਨਜ਼ੂਰ ਹੋ ਗਈ, ਅੱਜ ਤੂੰ ਪਾਸ ਹੋ ਗਿਆ, ਪਾਸ ਹੋ ਗਿਆ ਅੱਜ, ਹੁਣ ਤੂੰ ਮਾਲਵੇ ਨੂੰ ਜਾ ਅਤੇ ਨਾਮ ਦਾ ਭਗਤੀ ਦਾ ਭੰਡਾਰਾ ਖੋਲ੍ਹ। ਮਾਲਵੇ ਦੀਆਂ ਸੰਗਤਾਂ ਨੇ ਬੜੀ ਸੇਵਾ ਕੀਤੀ ਹੈ, ਉੱਥੇ ਸਿੱਖੀ ਦਾ ਅਤੇ ਭਗਤੀ ਦਾ ਬੜਾ ਕਾਲ ਪੈ ਚੁੱਕਾ। ਇਸ ਕਰਕੇ ਬਾਬਾ ਜੀ ਨੇ ਆਖਿਆ ਗਰੀਬਨ ਮਾਂਜ ਮੈਂ ਤਾਂ ਕਿੱਲੇ ਘੜਨ ਵਾਲਾ ਤਰਖਾਣਾ ਦਾ ਮੁੰਡਾ, ਅਤੇ ਮੈਂ ਕੁਛ ਕਰ ਨਹੀਂ ਸਕਦਾ, ਮੈਂ ਭੰਡਾਰਾ ਨਹੀਂ ਖੋਲ੍ਹ ਸਕਦਾ ਭਗਤੀ ਦਾ। ਕਲਗੀਧਰ ਪਾਤਸ਼ਾਹ ਕਹਿੰਦੇ ਗੁਰੂ ਗ੍ਰੰਥ ਸਾਹਿਬ ਨੂੰ ਅਸੀਂ ਗੁਰਗੱਦੀ ਦਿੱਤੀ ਹੈ, ਤੁਸੀਂ ਗੁਰੂ ਗ੍ਰੰਥ ਸਾਹਿਬ ਨੂੰ ਪ੍ਰਗਟ ਗੁਰਾਂ ਕੀ ਦੇਹ ਮੰਨਣਾ, ਜਿੱਥੇ ਪ੍ਰਗਟ ਗੁਰਾਂ ਕੀ ਦੇਹ ਮੰਨਿਆ ਜਾਵੇਗਾ ਉੱਥੇ ਸਰਵ ਹੀ ਸ਼ਕਤੀਆਂ ਆਪੇ ਚੱਲ ਕੇ ਆ ਜਾਣਗੀਆਂ, ਸਭ ਕਲਾ ਆ ਜਾਵੇਗੀ। ਅੱਜ ਵੀ ਤੁਸੀਂ ਕਿਤੇ ਵੀ ਪ੍ਰਗਟ ਗੁਰਾਂ ਕੀ ਦੇਹ ਮੰਨ ਕੇ ਵੇਖੋ, ਜੋ ਮੰਗ ਹੈ ਠਾਕੁਰ ਆਪਣੇ 'ਤੇ, ਸੋਈ ਸੋਈ ਦੇਵਾ ਨਾਨਕ ਦਾਸ, ਮੁੱਖ 'ਤੇ ਜੋ ਬੋਲੈ ਇਹਾਂ ਉਹਾਂ ਸੱਚ ਹੋਵੇ। ਉੱਥੋਂ ਕਲਗੀਧਰ ਪਾਤਸ਼ਾਹ ਨੇ ਆਪਣੇ ਬਾਬਾ ਜੀ ਨੂੰ ਖੁਸ਼ੀਆਂ ਦੇ ਕੇ ਤੋਰਿਆ, ਅਤੇ ਬਾਬਾ ਜੀ ਨੇ ਆਣ ਕੇ ਗੁਰਮੁਖੋ 36 ਸਾਲ ਗੁਰੂ ਗ੍ਰੰਥ ਸਾਹਿਬ ਦੀ ਪ੍ਰਗਟ ਜਾਣ ਕੇ ਸੇਵਾ ਕੀਤੀ। ਇੱਕ ਫੌਜੀ ਸਿੰਘ ਬਾਬਾ ਜੀ ਕੋਲ ਜਗਰਾਮਾ ਦਾ ਆਇਆ, ਅਤੇ ਦਾਸ ਨੇ ਵੀ ਉਹਦੇ ਦਰਸ਼ਨ ਕੀਤੇ, ਮਿਲਿਆ ਦਾਸ ਨੂੰ, ਉਹ ਕਹਿਣ ਲੱਗਾ ਮੈਂ ਬਾਬਾ ਜੀ ਕੋਲ ਗਿਆ, ਅਤੇ ਬਾਬਾ ਜੀ ਨੇ ਆਖਿਆ ਸਿੱਖਾ ਅੱਜ ਰਹੀ ਸਾਡੇ ਕੋਲ? ਕਹਿੰਦਾ ਮੈਂ ਆਖਿਆ ਸਤ ਬਚਨ। ਜਦੋਂ ਮੈਂ ਰਿਹਾ ਤਾਂ ਮੱਛਰ ਵਾਹੋ ਸੀ, ਗਰਮੀ ਦਾ ਮਹੀਨਾ, ਮੈਂ ਬਹੁਤ ਔਖਾ ਹੋਇਆ। ਪਰ ਮੈਂ ਅਗਲੇ ਦਿਨ ਚਲਿਆ ਗਿਆ, ਫਿਰ ਕੁਝ ਦਿਨਾਂ ਬਾਅਦ ਫਿਰ ਆਇਆ ਅਤੇ ਮੈਂ ਮੱਛਰਦਾਨੀ ਲਿਆਇਆ ਨਾਲ, ਮੱਛਰਦਾਨੀ। ਅਤੇ ਜਦੋਂ ਮੱਥਾ ਟੇਕਿਆ, ਬਾਬਾ ਜੀ ਅੰਦਰਲੀਆਂ ਜਾਣਦੇ ਸਨ, ਉਹ ਮੱਥਾ ਟੇਕਿਆ, ਬਾਬਾ ਜੀ ਕਹਿੰਦੇ ਕਿਵੇਂ ਆਇਆ? ਕਹਿੰਦੇ ਜੀ ਪਹਿਰੇ 'ਤੇ ਆਇਆ। ਬਾਬਾ ਜੀ ਕਹਿੰਦੇ ਮੱਛਰਦਾਨੀਆਂ ਨਾਲ ਪਹਿਰੇ ਨਹੀਂ ਦਿੱਤੇ ਜਾਂਦੇ ਇੱਥੇ, ਜਿਹੜਾ ਮੱਛਰ ਤੋਂ ਡਰਦਾ ਉਹਨੇ ਪਹਿਰਾ ਕਾਹਦਾ ਦਿੱਤਾ? ਲੰਮਾ ਪੈ ਗਿਆ, ਨੇਤਰਾਂ 'ਚ ਜਲ ਆਇਆ। ਕੀ ਆਖਿਆ? ਤੂੰ ਤੂੰ ਕਰਤਾ ਤੂੰ ਹੁਆ, ਮੁਝ ਮੈਂ ਰਿਹਾ ਨਾ ਹੋਂ। ਬਾਬਾ ਜੀ ਅੰਦਰਲੀ ਬੁੱਝੀ, ਉੱਥੇ ਸਾਧ ਸੰਗਤ ਲੰਮਾ ਪੈ ਗਿਆ, ਮੱਛਰਦਾਨੀ ਕੱਢ ਕੇ ਨਾ ਨਵੀਂ ਬਾਬਿਆਂ ਦੇ ਮੂਹਰੇ ਰੱਖਤੀ। ਕਹਿਣ ਲੱਗਾ ਪਾਤਸ਼ਾਹ ਚਲੋ ਮੇਰੇ ਤਾਂ ਨਹੀਂ ਲੜਦਾ, ਆਹ ਤੁਸੀਂ ਲਾ ਲਿਆ ਕਰੋ ਮੱਛਰਦਾਨੀ। ਬਾਬਾ ਜੀ ਕਹਿੰਦੇ ਲੜਦਾ ਸਾਡੇ ਵੀ ਨਹੀਂ ਮੱਛਰ, ਪਰ ਬਾਬਾ ਜੀ ਕਹਿੰਦੇ ਗੁਰੂ ਗ੍ਰੰਥ ਸਾਹਿਬ ਦੇ ਮੱਛਰ ਲੜਦਾ। ਲਿਆ ਆਪਾਂ ਗੁਰੂ ਗ੍ਰੰਥ ਸਾਹਿਬ 'ਤੇ ਮੱਛਰਦਾਨੀ ਦੇ ਦਿਆ ਕਰਾਂਗੇ। ਵੇਖੋ ਕਿੰਨੀ ਸ਼ਰਧਾ, ਇਹ ਕਿਸੇ ਨੇ ਗੱਲ ਸੋਚੀ ਹੈ? ਪਰ ਬਾਬਾ ਜੀ ਨੇ ਗੁਰਮੁਖੋ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ 'ਤੇ ਮੱਛਰਦਾਨੀ ਲਾਤੀ ਅਤੇ ਪੱਖਾ ਕਰਨ ਲੱਗ ਗਏ। ਉਹ ਫੌਜੀ ਸਿੰਘ ਪਹਿਰਾ ਦੇ ਰਿਹਾ ਸੀ, ਉਹ ਫੌਜੀ ਸਿੰਘ ਕਹਿੰਦਾ ਮੇਰਾ ਮਨ ਹੱਸਿਆ ਵੀ ਗੁਰੂ ਗ੍ਰੰਥ ਸਾਹਿਬ ਤਾਂ ਜੇਲ੍ਹ ਤਾਂ ਕਾਗਜ਼ ਹੈ, ਵੀ ਇਹਨੂੰ ਮੱਛਰ ਕਿੱਥੇ? ਕਹਿੰਦਾ ਜਦੋਂ ਮੇਰਾ ਫੁਰਨਾ ਬਣਿਆ ਨਾ ਅਤੇ ਬਾਬਾ ਜੀ ਬਾਹਰ ਆਣ ਕੇ ਕਹਿੰਦੇ ਵੇਖ ਤਾਂ ਸਹੀ ਆਪਣੀਆਂ ਅੱਖਾਂ ਬੰਦ ਕਰਕੇ ਮੇਰੀਆਂ ਅੱਖਾਂ ਦੇ ਨਾਲ, ਜਦੋਂ ਮੈਂ ਵੇਖਿਆ ਮੱਛਰਦਾਨੀ ਵਿੱਚ ਪ੍ਰਤੱਖ ਗੁਰੂ ਨਾਨਕ ਦੇ ਦਰਸ਼ਨ ਹੋਏ ਮੈਨੂੰ, ਉਹ ਕਹਿੰਦਾ ਦਾਸ ਨੂੰ ਆਪ ਮਿਲਿਆ। ਇਹਨੂੰ ਆਖਿਆ ਕਲਗੀਆਂ ਵਾਲੇ ਪਾਤਸ਼ਾਹ ਨੇ ਆਗਿਆ ਪਈ ਅਕਾਲ ਕੀ। ਗੁਰੂ ਜੀ ਨੇ ਇਹ ਨਹੀਂ ਆਖਿਆ ਕਾਲ ਦੀ ਆਗਿਆ ਨਹੀਂ ਆਖਿਆ, ਆਗਿਆ ਪਈ ਅਕਾਲ ਕੀ, ਤਵੀ ਚਲਾਇਓ ਪੰਥ, ਸਭ ਸਿੱਖਣ ਕੋ ਹੁਕਮ ਹੈ, ਆਪਾਂ ਸਾਰਿਆਂ ਨੂੰ ਹੁਕਮ ਹੈ ਗੁਰਮੁਖੋ ਜਾਗੋ ਸੁੱਤੇ ਨਾ ਰਹੋ। ਕੀ ਆਖਿਆ? ਸਭ ਸਿੱਖਣ ਕੋ ਹੁਕਮ ਹੈ। ਕੀ ਹੁਕਮ ਹੈ? ਗੁਰੂ ਗੁਰੂ ਮਾਨਿਓ ਗ੍ਰੰਥ, ਗੁਰੂ ਗ੍ਰੰਥ ਜੀ ਮਾਨਿਓ, ਪ੍ਰਗਟ ਪ੍ਰਗਟ ਗੁਰਾਂ ਕੀ ਦੇ। ਅੱਜ ਬਾਬਾ ਜੀ ਸਰੋਮਨੀ ਆ ਮਹਾਂਪੁਰਸ਼ਾਂ 'ਚੋਂ। ਕਿਉਂ? ਪੁਜਾਰੀ ਸਾਹਿਬ ਨੂੰ ਪੁੱਛਿਆ ਕੋਈ ਸੇਵਾ ਬਖਸ਼ੋ, ਇੱਥੇ ਆਏ ਹਾਂ ਇੱਥੇ ਪੁੱਛੋ ਕੋਈ ਸੇਵਾ ਬਖਸ਼ੋ, ਇੱਥੇ ਵੀ ਕਹੋ ਗੁਰੂ ਸਾਹਿਬ ਬੈਠੇ ਹੈ, ਪ੍ਰਬੰਧਕਾਂ ਨੂੰ ਪੁੱਛ ਕੇ ਕੋਈ ਸੇਵਾ ਮੰਗੋ, ਵੱਡੀ ਤੋਂ ਵੱਡੀ ਸੇਵਾ ਮੰਗੋ। ਵੱਡੀ ਸੇਵਾ ਕਰਾਂਗੇ ਤਾਂ ਵੱਡੇ ਬੰਦੇ ਬਣਾਂਗੇ ਸਾਧ ਸੰਗਤ, ਐਡਾ ਵੱਡਾ ਦਰਬਾਰ ਹੈ। ਅੱਜ ਬਾਬਾ ਆਨੰਦ ਸਿੰਘ ਨੂੰ ਵੱਡੇ ਬਾਬਾ ਆਨੰਦ ਸਿੰਘ ਕਹਿੰਦੇ ਆ, ਕਿ ਹਜ਼ੂਰ ਸਾਹਿਬ ਜਾ ਕੇ ਵੱਡੀ ਸੇਵਾ ਕੀਤੀ। ਇਵੇਂ ਭਾਈ ਲਾਲੇ ਨੇ ਉਹ ਪਿੰਡ ਦੇ ਬੰਦਿਆਂ ਨੂੰ ਆਖਿਆ ਵੱਡੀ ਤੋਂ ਵੱਡੀ ਔਖੀ ਤੋਂ ਔਖੀ ਸੇਵਾ ਮੈਨੂੰ ਦੇ ਦਿਓ ਅਤੇ ਮੈਂ ਸੇਵਾ ਕਰੂੰਗਾ। ਉਹ ਕਹਿੰਦੇ ਪਾਣੀ ਦਾ ਬੜਾ ਔਖਾ, ਪਾਣੀ ਦਾ ਭਾਈ ਲਾਲਾ ਕਹਿੰਦਾ ਮੈਂ ਲਿਆਊ। ਵਿੱਚ ਪਿੰਡ ਦੇ ਲੋਕ ਕਹਿੰਦੇ ਹੁਣ ਤਾਂ ਟੱਪਦਾ, ਹੁਣ ਤਾਂ ਤੂੰ ਖੁਸ਼ ਹੈ, ਜਦੋਂ ਨਹਾਉਣ ਲੱਗ ਗਏ ਸਾਧੂ ਸੰਤ ਅਸੀਂ ਇੱਕ ਵੀ ਪਾਣੀ ਦੀ ਗਾਗਰ ਨਹੀਂ ਭਰ ਕੇ ਲਿਆਉਣੀ, ਅਤੇ ਜੇ ਪਾਣੀ ਮੁੱਕ ਗਿਆ ਤਾਂ ਤੈਨੂੰ ਫੜ ਕੇ ਕੁੱਟਾਂਗੇ। ਭਾਈ ਲਾਲਾ ਹੱਸਿਆ, ਕਹਿਣ ਲੱਗਾ ਮੇਰਾ ਗੁਰੂ ਸਮਰਾਥਾ ਹੈ, ਗੁਰੂ ਸਮਰਾਥਾ, ਤੁਸੀਂ ਵੀ ਮਾਣ ਕਰਿਆ ਕਰੋ ਆਪਣੇ ਗੁਰੂ 'ਤੇ। ਪਰਚਾ ਪੈ ਜੇ ਨਾ ਕੋਈ ਵੀ ਔਕੜਾ ਆ ਜਾਵੇ, ਉਦੋਂ ਸਾਸ ਨਾਮ ਜ਼ਿਆਦੇ ਜਪੋ, ਸੇਵਾ ਜ਼ਿਆਦੇ ਕਰੋ, ਸਿਮਰਨ ਜ਼ਿਆਦੇ ਕਰੋ, ਕਿਸੇ ਗੁਰੂ ਗ੍ਰੰਥ ਸਾਹਿਬ ਨਾਲ ਜੋੜਨ ਵਾਲੇ ਮਹਾਂਪੁਰਖ ਦੀ ਸੰਗਤ ਕਰੋ ਅਤੇ ਫਿਰ ਸਾਧ ਸੰਗਤ ਅਸੀਂ ਪਰਚਿਆਂ 'ਚ ਪਾਸ ਹੋ ਜਾਵਾਂਗੇ, ਪਾਸ ਹੋ ਜਾਵਾਂਗੇ। ਪਰਚਾ ਤਾਂ ਪੈਂਦਾ ਕਿ ਜਿਹੜਾ ਬੱਚਾ ਸਕੂਲ 'ਚ ਪੜ੍ਹਦਾ, ਜਿਹੜਾ ਬਾਬੇ ਨਾਨਕ ਦੇ ਸਿੱਖੀ ਦੇ ਸਕੂਲ 'ਚ ਪੜ੍ਹਦਾ, ਪਰਚਾ ਤਾਂ ਉਹਨੂੰ ਪੈਣਾ ਹੀ ਪੈਣਾ ਸਾਧ ਸੰਗਤ, ਅਤੇ ਨੰਬਰ ਵੀ ਪਰਚਿਆਂ ਵਾਲਿਆਂ ਨੂੰ ਮਿਲਦੇ ਆ, ਸਾਧ ਦੂਜਿਆਂ ਨੂੰ ਮਿਲਦੇ ਆ। ਉੱਥੇ ਸਮੇਂ ਅੰਦਰ ਸੰਗਤਾਂ ਅੱਜ ਸਾਰੀਆਂ ਨੌਵੇਂ ਪਾਤਸ਼ਾਹ ਦੇ ਦਰਬਾਰ ਵਿੱਚ ਚਲੀਆਂ ਗਈਆਂ, ਦਰਬਾਰ ਸੁਣਿਆ ਅਤੇ ਸੰਗਤਾਂ ਵਿੱਚ ਗੁਰੂ ਸਾਹਿਬਾਂ ਨੇ ਮਿਹਰ ਕੀਤੀ, ਸਤਿਗੁਰ ਕੀ ਸੇਵਾ ਸਫਲ ਹੈ ਜੇ ਕੋ ਕਰੇ ਚਿੱਤ ਲਾਏ, ਮਨ ਚਿੰਦਿਆ ਫਲ ਪਾਵਣਾ ਹਉਮਾ ਹਉਮਾ ਵਿੱਚੋਂ ਜਾਏ। ਉੱਥੇ ਸਾਧ ਸੰਗਤ ਭਾਈ ਲਾਲਾ ਅੱਗੇ ਵਧਿਆ, ਭੋਗ ਪੈ ਗਿਆ। ਸਮਾਪਤੀ ਤੋਂ ਬਾਅਦ ਬੇਨਤੀ ਕੀਤੀ, ਪਾਤਸ਼ਾਹ ਜੀ ਸਾਰੀ ਤਿਆਰੀ ਹੈ, ਆਪ ਚਰਨ ਪਾਓ, ਦਿਓ ਦਰਸ਼ਨ, ਦੁਆਨਾਂ ਦੀ ਬਖਸ਼ਿਸ਼ ਕਰੋ। ਗੁਰੂ ਸਾਹਿਬ ਕਹਿੰਦੇ ਭਾਈ ਸਾਉਣ ਦੀ ਸੰਗਰਾਂਦ ਵਿੱਚ 8 ਦਿਨ ਰਹਿੰਦੇ ਆ, ਇੱਥੇ ਅਸੀਂ 8 ਦਿਨ ਰਹਿਣਾ, 8 ਦਿਨਾਂ ਬਾਅਦ ਸ਼ਾਮ ਦਾ ਪਹਿਲਾ ਤੁਹਾਡਾ ਦੁਆਨ ਹੋਵੇਗਾ ਅਤੇ 1 ਮਹੀਨਾ ਰਵਾਂਗੇ ਅਤੇ ਤਿਆਰੀਆਂ ਕਰ ਲਓ। 7 ਵਚਨ ਆਖਿਆ, ਸੰਗਤਾਂ ਭਾਈ ਲਾਲੇ ਸਮੇਤ ਘਰੇ ਆਈਆਂ। ਭਾਈ ਲਾਲੇ ਨੇ ਗੁਰਮੁਖੋ ਕੀਮਤੀ ਸਮਾਨ ਵੇਚਤਾ, ਸਾਈਂ ਨਾਮ ਅਮੋਲ ਕੀਮ ਨਾ ਕੋਈ ਜਾਣ ਦਿਓ, ਸਭ ਤੋਂ ਕੀਮਤ ਨਾਮ ਦੀ ਵੱਡੀ ਆ ਗੁਰਮੁਖੋ, ਨਾਮ ਦੀ। ਬਾਬਾ ਜੀ ਫਰਮਾਉਂਦੇ ਸਨ ਜਿਸ ਨੂੰ ਨਾਮ ਦੀ ਦਾਤ ਮਿਲ ਗਈ ਉਹਨੂੰ ਸਾਰਾ ਕੁਛ ਮਿਲ ਗਿਆ, ਜਿਹਨੂੰ ਪੁੱਤਰ ਮਿਲ ਗਿਆ ਮਾਇਆ ਮਿਲ ਗਈ, ਭਲਾ ਸੱਸ ਰਾਜ ਭਾਗ ਮਿਲ ਗਿਆ, ਪਰ ਨਾਮ ਨਹੀਂ ਮਿਲਿਆ, ਉਹ ਖਾਲੀ ਚਲਿਆ ਗਿਆ, ਖਾਲੀ ਖਾਲੀ ਗਿਆ, ਜਿਵੇਂ ਆਇਆ ਉਵੇਂ ਮੁੜ ਗਿਆ। ਸਾਹ ਸੰਗਤ ਨਾਮ ਵਿੱਚ ਬੜੀ ਪਾਵਰ ਆ, ਜਿਨ ਜਿਨ ਨਾਮ ਧਿਆਇਆ ਤਿਨਕੇ ਕਾਜ ਸਰੇ, ਜੋ ਜਨ ਭਜਨ ਕਰੇ ਪ੍ਰਭ ਤੇਰਾ ਤਿਸੈ ਅੰਦੇਸਾ ਨਾਹੀਂ, ਸਤਿਗੁਰ ਚਰਨ ਲੱਗਿਆ ਭਾਉ ਮਿਟਿਆ, ਹਰ ਗੁਣ ਗਾਏ ਮਨ ਮਾਹੀ, ਸੂਖ ਸਹਿਜ ਆਨੰਦ ਘਨੇਰੇ, ਸਤਿਗੁਰ ਦੀਆ ਦਲਾਸਾ ਜਿਨ ਘਰ ਆਏ, ਸੋਭਾ ਸੇਤੀ ਪੂਰਨ ਹੋਈ। ਆ ਬੈਠੇ ਆ ਪੂਰਨ ਹੋਈ ਆਸਾ, ਆਹ ਹੈ ਆਸਾ ਪੂਰੀ। ਜਿਹੜਾ ਹੋਰ ਚੀਜ਼ਾਂ ਮਿਲ ਜਾਣੀਆਂ ਨਾ ਦਾਤਾਂ, ਉਹ ਪੂਰੀ ਆਸਾ ਨਹੀਂ ਹੈ, ਆਸਾ ਤਾਂ ਹੈ ਪਰ ਦੂਰੀ ਹੈ। ਪਰ ਆਹ ਦਰਬਾਰ ਵਿੱਚ ਬਹਿ ਕੇ ਗੁਰੂ ਦਾ ਜਸ ਕਰਨਾ, ਗੁਰੂ ਦੇ ਦਰਸ਼ਨ ਕਰਨੇ, ਗੁਰੂ ਘਰ ਦੀ ਸੇਵਾ ਕਰਨੀ, ਗੁਰੂ ਦਾ ਪਹਿਰਾ ਦੇਣਾ, ਅਤੇ ਸਾਸ ਇਹ ਪੂਰੀ ਆਸਾ, ਸਭ ਤੋਂ ਵੱਡੀ ਦਾਤ ਆ ਇਹ। ਇਹ ਕਰਮਾਂ ਵਾਲਿਆਂ ਨੂੰ ਚੀਜ਼ ਮਿਲਦੀ ਹੈ ਸਾਹ ਸੰਗਤ। ਉੱਥੇ ਸਮੇਂ ਅੰਦਰ ਜਿਸ ਟਾਈਮ 'ਤੇ ਨੌਵੇਂ ਪਾਤਸ਼ਾਹ ਗੁਰੂ ਜੀ ਉਸ ਦਰਬਾਰ ਵਿੱਚ ਜਿੱਥੇ ਭਾਈ ਲਾਲੇ ਨੇ ਤਿਆਰੀ ਕੀਤੀ ਅਤੇ ਸੰਗਤਾਂ ਗਈਆਂ, ਪਾਤਸ਼ਾਹ ਤਿਆਰੀ ਆ ਆਪ ਚੱਲੋ, ਭਾਈ ਲਾਲੇ ਨੇ ਗੁਰਮੁਖੋ 100 ਘੜਾ ਪਾਣੀ ਦਾ ਭਰ ਲਿਆ ਅਤੇ 2 ਗਾਗਰਾਂ ਖਰੀਦ ਲਈਆਂ, ਪੱਕਾ ਹੀ ਸਿਰ 'ਤੇ ਇਹਨੂੰ ਬੰਨ ਲਿਆ, ਪੱਕਾ ਹੀ ਵੀ ਜਿਹੜੇ ਗੁਰੂ ਜੀ ਜਾਣਗੇ ਨਾ ਹੁਣ ਉਦੋਂ ਹੀ ਸਿਰ ਤੋਂ ਇਹਨੂੰ ਲਵੇਗਾ। ਅਤੇ ਭਾਈ ਲਾਲਾ 8 ਦਿਨ ਪਹਿਲਾਂ ਘੜੇ ਪਾਣੀ ਦੇ ਭਰਨ ਲੱਗ ਗਿਆ, 8 ਦਿਨ ਪਹਿਲਾਂ ਤਿਆਰੀਆਂ ਕਰ ਲਈਆਂ, ਤਿਆਰੀਆਂ ਕਰ ਲਈਆਂ। ਬਾਬਾ ਜੀ ਫਰਮਾਉਂਦੇ ਸਨ ਕਿਸੇ ਸਾਧੂ ਮਹਾਂਪੁਰਸ਼ ਦੇ ਦੀਵਾਨ ਹੁੰਦੇ ਹੈ, ਕਰਮਾਂ ਵਾਲਿਆਂ ਨੂੰ ਪਹਿਲਾਂ ਮਹੀਨਾ ਚਾਹ ਹੋ ਜਾਂਦਾ, ਚਾਹ ਖੁਸ਼ੀਆਂ ਹੋ ਜਾਂਦੀਆਂ, ਮਾੜੇ ਕਰਮਾਂ ਵਾਲੇ ਨੂੰ ਸੋਗ ਪੈ ਜਾਂਦਾ ਵੀ ਬਾਬਾ ਜੀ ਆਉਣਗੇ ਸ਼ਰਾਬ ਤੋਂ ਹਟਾਉਣਗੇ ਅਤੇ ਮੇਰਾ ਨਾਗਾ ਪੈ ਜਾਵੇਗਾ, ਮੇਰਾ ਨਾਗਾ ਪੈ ਜਾਵੇਗਾ। ਸਾਧ ਸੰਗਤ ਪਤਾ ਨਹੀਂ ਕਦੋਂ ਜਾਣਗੇ। ਇੱਕ ਵਾਰੀ ਕਹਿੰਦੇ ਇੱਕ ਜਗ੍ਹਾ 'ਤੇ ਮਹਾਤਮਾ ਬੁੱਧ ਜੀ ਦੀਵਾਨ ਲਾ ਰਹੇ ਸੀ, ਮਹਾਤਮਾ ਬੁੱਧ ਦੀਵਾਨ ਲਾ ਰਹੇ ਸੀ ਅਤੇ ਮਹਾਤਮਾ ਬੁੱਧ ਉਹਨਾਂ ਸਮਿਆਂ ਵਿੱਚ ਹਰ ਜਸ ਹੋ ਰਿਹਾ ਸੀ ਅਤੇ ਮਹਾਤਮਾ ਬੁੱਧ ਜੀ ਕਹਿਣ ਲੱਗੇ, ਭਾਈ ਕੋਈ ਪਿੰਡ ਦਾ ਬੰਦਾ ਰਹਿ ਤਾਂ ਨਹੀਂ ਗਿਆ? ਉਹ ਕਹਿੰਦੇ ਜੀ ਸਾਰੇ ਪਿੰਡ ਦੇ ਆ ਗਏ ਪਰ ਗੁਆਂਢੀ ਨਹੀਂ ਆਏ, ਆ ਨੇੜੇ ਦੇ ਨਹੀਂ ਆਏ। ਕਹਿੰਦੇ ਜਾਓ ਭਾਈ ਲੈ ਕੇ ਆਓ ਉਹਨਾਂ ਨੂੰ ਵੀ, 1-2 ਦੀਵਾਨ ਹੈ ਜਾਓ ਲਿਆਓ। ਉਹ ਸੇਵਾਦਾਰ ਗਏ, ਭਾਈ ਤੁਸੀਂ ਵੀ ਆਓ ਦੀਵਾਨ 'ਚ। ਉਹ ਬੁੜਾ ਅਤੇ ਮੁੰਡਾ ਅਤੇ ਨੌ ਸਾਰਾ ਟੱਬਰ ਹੀ ਬੋਲੇ, ਕਹਿੰਦੇ ਅਸੀਂ ਕਹਿੰਦੇ ਤੁਸੀਂ ਕਦੋਂ ਜਾਓ ਭੋਗ ਪਾ ਕੇ, ਅਸੀਂ ਤਾਂ ਕੰਨਾਂ 'ਚ ਰੂੰ ਦੇ ਕੇ ਸੌਂਦੇ ਹਾਂ, ਕੰਨਾਂ 'ਚ ਰੂੰ ਦੇ ਹੀ ਦੀ ਆ, ਸੌਈ ਦਾ ਤਾਂ, ਅਸੀਂ ਤਾਂ ਕਹਿੰਦੇ ਕਦੋਂ ਤੁਸੀਂ ਜਾਓ। ਉਹ ਸੇਵਾਦਾਰਾਂ ਨੇ ਮਹਾਤਮਾ ਬੁੱਧ ਜੀ ਨੂੰ ਦੱਸਤਾ, ਕਮਾਈ ਵਾਲੇ ਸਨ, ਕਹਿੰਦੇ ਮਹਾਰਾਜ ਉਹਦਾ ਕਹਿੰਦੇ ਅਸੀਂ ਕੰਨਾਂ 'ਚ ਰੂੰ ਦੇ ਕੇ ਸੌਂਦੇ ਹਾਂ। ਮਹਾਤਮਾ ਬੁੱਧ ਕਹਿਣ ਲੱਗੇ ਉਹਨਾਂ ਨੂੰ ਕਹਾਂ ਰੂੰ ਨਾ ਦਿਓ, ਊਈਂ ਸੁਣਨੋਂ ਹਟ ਜਾਵੇਗਾ। ਊਈਂ ਸਾਧੂ ਬੋਲੇ ਸਹਿ ਸਵਾਏ, ਫਿਰ ਸਾਧੂ ਦਾ ਬੋਲਿਆ ਕਿਹਾ ਵਿਰਥੇ ਜਾਏ। ਉਹ ਇੱਕ ਦਿਨ ਮਾਈ ਇੱਕ ਦੀਵਾਨ 'ਚ ਆ ਗਈ ਸੀ, ਇੱਕ ਦਿਨ ਮਾਈ ਉਹਨੂੰ ਅੱਧਾ ਸੁਣਦਾ ਸੀ, ਅੱਧਾ ਸਮਾਂ ਆ ਗਿਆ, ਮਹਾਤਮਾ ਬੁੱਧ ਚਲੇ ਗਏ, ਸਾਰੇ ਪਰਿਵਾਰ ਨੂੰ ਸੁਣਨੋਂ ਹਟ ਗਿਆ ਕੰਨਾਂ ਤੋਂ। ਆਪਾਂ ਗੁਰਮੁਖੋ ਕਹਿੰਦੇ ਰੱਬ ਤੋਂ ਹਜੇ ਸਾਨੂੰ ਕੁਛ ਮਿਲਿਆ ਨਹੀਂ, ਜਿਹਨੂੰ ਨਹੀਂ ਨਾ ਸੁਣਦਾ ਉਹਨੂੰ ਪੁੱਛ ਕੇ ਵੇਖੋ ਵੀ ਤੈਨੂੰ ਮਿਲਿਆ ਕੁਛ ਕੁ ਨਹੀਂ ਮਿਲਿਆ, ਜਿਹਨੂੰ ਦਿਸਦਾ ਨਹੀਂ ਉਹਨੂੰ ਪੁੱਛ ਕੇ ਵੇਖੋ ਵੀ ਤੈਨੂੰ ਮਿਲਿਆ ਕੁਛ ਕੁ ਨਹੀਂ ਮਿਲਿਆ, ਜੀ ਤਾਂ ਤੁਰਿਆ ਨਹੀਂ ਜਾਂਦਾ ਉਹਨੂੰ ਪੁੱਛ ਕੇ ਵੇਖੋ। ਸਾਧ ਸੰਗਤ ਜਿਹਨੂੰ ਸੁੰਦਰ ਸਰੀਰ ਮਿਲ ਗਿਆ, ਅੱਖਾਂ ਮਿਲ ਗਈਆਂ, ਸੁਣਨ ਵਾਲੀ ਚੀਜ਼ ਮਿਲ ਗਈ, ਅਤੇ ਸਾਧ ਸੰਗਤ ਉਹਨੂੰ ਸਾਰਾ ਕੁਛ ਹੀ ਮਿਲ ਗਿਆ, ਸਾਰਾ ਕੁਛ। ਸੋਈ ਮੁੱਖ ਸੁਹਾਵਾ ਸਹੀਓ, ਜੋ ਗੀਤ ਪ੍ਰਭੂ ਦੇ ਗਾਵਾ ਉਹ ਧਨ ਮੁੱਖੜਾ ਹੈ, ਜੋ ਪ੍ਰਭੂ ਦੇ ਗੀਤ ਗਾ ਰਿਹਾ। ਸੋਈ ਪਾਵ ਸੁਹਾਵਾ ਸਹੀਓ, ਜੋ ਗੁਰਦਰਸਾਰੇ ਆਵਾ, ਜੋ ਗੁਰਦਰਬਾਰ ਵਿੱਚ ਆਉਂਦਾ ਨਾ ਉਹ ਚਰਨ ਧਨ ਹਨ, ਉਹ ਅੱਖਾਂ ਧਨ ਹਨ ਜਿਹੜੀਆਂ ਸਤਸੰਗ ਵਿੱਚ ਦਰਸ਼ਨ ਕਰ ਰਹੀਆਂ ਹੈ। ਕਿਸੇ ਜਿਹਦੀਆਂ ਅੱਖਾਂ ਨਹੀਂ ਹੈ ਉਹਨੂੰ ਪੁੱਛ ਕੇ ਵੇਖ ਵਿਚਾਰੇ ਨੂੰ। ਇਸ ਕਰਕੇ ਉਹਨੇ ਦੇਣ ਬਹੁਤ ਦੇਤੀ ਆਪਾਂ ਨੂੰ, ਇਸ ਕਰਕੇ ਸਾਡੀ ਤ੍ਰਿਸ਼ਨਾ ਨਹੀਂ ਬੁਝਦੀ, ਤ੍ਰਿਸ਼ਨਾ ਬੁਝੇਗੀ ਨਾਮ ਦੇ ਨਾਲ। ਸਾਚਾ ਨਾਮ ਮੇਰਾ ਆਧਾਰੋ, ਸਾਚ ਨਾਮ ਆਧਾਰ ਮੇਰਾ ਜਨ ਭੁੱਖਾਂ ਸਭ ਗਵਾਈਆਂ। ਨਾਮ ਨੇ ਭੁੱਖ ਦੂਰ ਕਰਨੀ ਹੈ, ਨਾਮ ਤੋਂ ਬਿਨਾਂ ਸਾਧ ਸੰਗਤ ਬੰਦੇ ਦੀ ਭੁੱਖ ਨਹੀਂ ਦੂਰ ਹੋ ਸਕਦੀ। ਉੱਥੇ ਸਮੇਂ ਅੰਦਰ ਮੈਂ ਉਹ ਵਿਚਾਰ ਕਰ ਰਿਹਾ ਸੀ, ਜੇ ਟਾਈਮ 'ਤੇ ਮਹਾਤਮਾ ਬੁੱਧ ਚਲੇ ਗਏ ਉਹ ਪਰਿਵਾਰ ਨੂੰ ਕੰਨਾਂ ਤੋਂ ਸੁਣਨਾ ਹੀ ਬੰਦ ਹੋ ਗਿਆ ਸਾਧ ਸੰਗਤ। ਇੱਕ ਦਿਨ ਨਾ ਉਹਦਾ ਮੁੰਡਾ ਬਜ਼ੁਰਗ ਦਾ ਖੇਤ ਹਲ ਵਾਹੁਣ ਵਾਸਤੇ ਗਿਆ, ਹਲ ਵਾਹੁਣ, ਇੱਕ ਸਿਪਾਹੀ ਮਿਲਿਆ। ਉਹ ਸਿਪਾਹੀ ਕਹਿਣ ਲੱਗਾ, ਭਾਈ ਆਹ ਜਿਹੜਾ ਰਸਤਾ ਜਾਂਦਾ ਇਹ ਸ਼ਹਿਰ ਨੂੰ ਜਾਂਦਾ, ਸ਼ਹਿਰ ਨੂੰ ਰਸਤਾ ਜਾਂਦਾ। ਅਤੇ ਉਹਨੂੰ ਸੁਣੇ ਨਾ, ਸਤਸੰਗ ਵਿੱਚ ਨਹੀਂ ਸੀ ਨਾ ਆਇਆ, ਸੁਣੇ ਨਾ। ਉਹ ਸੱਸ ਵਿਆਹ ਹੋਇਆ ਸੀ ਨਵਾਂ ਉਹਦਾ, ਅਤੇ ਉਹ ਕਹਿਣ ਲੱਗਾ ਜਿਹੜਾ ਉਤਲਾ ਬਲਦਾ ਨਾ ਇਹ ਮੇਰੇ ਸਹੁਰਿਆਂ ਨੇ ਦਿੱਤਾ। ਉਹ ਸਿਪਾਹੀ ਕਹਿੰਦਾ ਰਸਤਾ ਸ਼ਹਿਰ ਨੂੰ ਜਾਂਦਾ, ਉਹ ਕਹਿੰਦਾ ਜਿਹੜਾ ਉਤਲਾ ਬਲਦਾ ਨਾ ਇਹ ਮੇਰੇ ਸਹੁਰਿਆਂ ਨੇ ਦਿੱਤਾ, ਮੇਰਾ ਕੋਈ ਕਸੂਰ ਨਹੀਂ। ਉਹ ਸੱਸ ਸਿਪਾਹੀ ਨੇ ਦੋ ਡੰਡੇ ਮਾਰੇ, ਵੀ ਮੈਂ ਕਹਿੰਦਾ ਕੀ ਹੈ ਅਤੇ ਜਵਾਬ ਕੀ ਦਿੰਦਾ। ਉਹ ਸਿਪਾਹੀ ਤਾਂ ਚਲਿਆ ਗਿਆ, ਉਹਦੇ ਘਰ ਵਾਲੀ ਰੋਟੀ ਲੈ ਕੇ ਆ ਗਈ ਜਿਹੜੀ ਉਹਦੇ ਘਰੋਂ ਸੀ। ਆਉਣ ਸਾਰ ਉਹਨੂੰ ਕੁੱਟਣ ਲੱਗ ਗਿਆ, ਕਹਿੰਦਾ ਪੁਲਿਸ ਵਾਲਾ ਸਿਆਣ ਗਿਆ, ਜਿਹੜਾ ਤੇਰੇ ਮਾਪਿਆਂ ਨੇ ਬਲਦ ਦਿੱਤਾ ਨਾ ਮੂਹਰੀ 'ਚ, ਬਲਦ ਦਿੱਤਾ ਮੂਹਰੀ 'ਚ, ਇਹ ਚੋਰੀ ਦਾ ਬਲਦ ਹੈ। ਅਤੇ ਉਹਦੇ ਸਾਹ ਡੰਡੇ ਮਾਰਨ ਲੱਗਾ ਘਰ ਵਾਲੀ ਦੇ, ਸੁਣੇ ਉਹਨੂੰ ਵੀ ਨਾ। ਉਹ ਕਹਿਣ ਲੱਗੀ ਵੀ ਤੇਰੀ ਮਾਂ ਨੇ ਵੱਡਾ ਦਿਨ ਕੀਤਾ ਰੋਟੀ ਨੂੰ, ਮੈਂ ਤਾਂ ਆਖਿਆ ਸੀ ਵੀ ਜਿੰਨੀਆਂ ਹੈਗੀਆਂ ਮੈਂ ਪਕਾ ਕੇ ਉਨੀਆਂ ਲੈ ਜਾਈਂ, ਤੂੰ ਮਗਰੋਂ ਪਕਾਈ ਜਾਈਂ, ਸੁਣੇ ਉਹਨੂੰ ਵੀ ਨਾ, ਉਹ ਕੁੱਟੀ ਜਾਵੇ। ਇਸ ਕਰਕੇ ਅਰਦਾਸ ਕਰੋ ਵੀ ਸੁਣਨ ਵਾਲੀ ਚੀਜ਼ ਹੈ ਨਾ ਜਿਹੜੀ ਮਿਲੀ ਹੋਈ ਆ, ਇਹ ਉਹਦੀ ਕਿਰਪਾ ਹੈ ਸਾਧ ਸੰਗਤ ਕਿਰਪਾ। ਉਹ ਬੀਬੀ ਘਰ ਚਲੀ ਗਈ, ਜਾ ਕੇ ਆਪਣੀ ਸੱਸ ਨੂੰ ਕਹਿਣ ਲੱਗੀ ਕੋਈ ਗੱਲ ਨਹੀਂ ਸੀ, ਰੋਟੀ ਟਾਈਮ ਨਾਲ ਗਈ, ਤੇਰੇ ਪੁੱਤ ਨੇ ਮੈਨੂੰ ਸੋਟੀਆਂ ਨਾਲ ਕੁੱਟਿਆ। ਕਿਉਂ? ਮਾਈ ਨੇ ਇੱਕ ਦਿਨ ਸੰਗਤ ਕੀਤੀ ਸੀ, ਉਹਨੂੰ ਅੱਧਾ ਕੁ ਸੁਣਦਾ ਸੀ। ਉਹ ਬੁੜੇ ਨੂੰ ਜਾ ਕੇ ਕਹਿਣ ਲੱਗੀ, ਬਾਹਰ 'ਚ ਬੈਠਾ ਉਹ ਬਾਣ ਵੱਟ ਰਿਹਾ ਸੀ ਬੁੜੇ ਨੂੰ, ਆਪਣੇ ਘਰ ਵਾਲੇ ਨੂੰ। ਕਹਿਣ ਲੱਗੀ ਲੈ ਕੋਈ ਗੱਲ ਨਹੀਂ ਸੀ, ਬਾਤ ਨਹੀਂ, ਤੇਰੇ ਪੁੱਤ ਨੇ ਨਾ ਉਹਨੂੰ ਐਵੇਂ ਕੁੱਟਿਆ। ਉਹ ਕਹਿੰਦਾ ਮੈਂ ਤਾਂ ਅੱਗੇ ਵੀ ਇਹੋ ਜਿਹਾ ਹੀ ਵੱਟਦਾ ਬਾਣ, ਹੁਣ ਨਵਾਂ ਵੱਟਣ ਲੱਗਾ ਬਾਣ। ਉਹ ਕਹਿਣ ਲੱਗੀ ਮੈਂ ਤੈਨੂੰ ਕਹਿੰਦੀ ਹੈ ਵੀ ਤੇਰੇ ਪੁੱਤ ਨੇ ਨਾ ਤੇਰੀ ਨਾਂਹ ਨੂੰ ਕੁੱਟਿਆ, ਫੜ ਕੇ ਪਿੰਨਾ ਨਾ ਬੁੜੀ ਦੇ ਮੱਥੇ 'ਚ ਮਾਰ ਕੇ, ਕਹਿੰਦਾ ਜਾ ਹੋਰ ਕਿਸੇ ਖਸਮ ਤੋਂ ਵਟਾ ਲਾ, ਮੈਂ ਤੂੰ ਤਾਂ ਇਹੋ ਜਿਹਾ ਹੀ ਵੱਟੀ ਦਾ ਹੈ। ਹੁਣ ਅਰਦਾਸ ਕਰੋ ਸੱਚੇ ਪਾਤਸ਼ਾਹ ਕੋਲ, ਇਹ ਵਾਹਿਗੁਰੂ ਜਿਹੜੀ ਸੁਣਨ ਵਾਲੀ ਜਿਹੜੀ ਤੂੰ ਚੀਜ਼ ਦਿੱਤੀ ਹੈ ਨਾ, ਇਹ ਤੇਰਾ ਸ਼ੁਕਰੀਆਨਾ ਕਰ ਰਿਹਾ ਮੈਂ। ਕਿਵੇਂ ਸ਼ੁਕਰੀਆਨਾ ਹੋਊਗਾ? ਲਾਹਾ ਲਾਵਾਂ ਸੱਚੇ ਪਾਤਸ਼ਾਹ ਕਿਰਪਾ ਕਰ, ਮੈਂ ਇਸ ਕੰਨਾਂ ਨਾਲ ਕੀਰਤਨ ਸਰਵਣ ਕਰਾਂ, ਜਿਸ ਦੇ ਨਾਲ ਪੁੰਨਾਂ ਦੀਆਂ ਪੰਡਾਂ ਵੱਜ ਜਾਣ ਅੰਤ ਦੇ ਸਵਾਸ ਤਾਈਂ। ਕਿਰਪਾ ਕਰ, ਕੁਰਤਾ ਬੀਜ ਬੀਜਿਆ ਨਹੀਂ ਜੰਮੈ, ਲਾਹਾ ਮੂਲ ਗਵਾਏਦਾ ਕਲਯੁਗ ਮੈਂ। ਕੀਰਤਨ ਪ੍ਰਧਾਨਾ ਗੁਰਮੁਖ ਜਪੀਐ ਲਾਏ ਧਿਆਨਾ, ਧਿਆਨ ਲਾ ਕੇ ਜਪ ਅਤੇ ਨਾਲ ਸੁਣ। ਚਾਰ ਪੌੜੀਆਂ ਸੁਣਿਆ ਦੀਆਂ ਲਿਖੀਆਂ ਗੁਰੂ ਨਾਨਕ ਸੱਚੇ ਪਾਤਸ਼ਾਹ ਨੇ, ਸੁਣਿਆ ਸੁਣੀਆਂ ਆਖਿਆ। ਹੁਣ ਕੰਨਾਂ ਨਾਲ ਸੁਣਿਆ ਜਾਊ ਕਿ ਨਾਸਾਂ ਨਾਲ? ਸੁਣਿਆ ਤਾਂ ਕੰਨਾਂ ਨਾਲ ਹੀ ਜਾਊ ਨਾ, ਦਿੱਤੀ ਹੋਈ ਆ ਨਾ ਸਾਨੂੰ ਚੀਜ਼, ਉਹਨੇ ਸਾਨੂੰ ਸਭ ਕੁਝ ਦੇਤਾ ਪਾਤਸ਼ਾਹ ਨੇ। ਦਾਸ ਕੋਲ ਕਈ ਡਾਕਟਰ ਆਉਂਦੇ ਵੱਡੇ ਵੱਡੇ, ਉਹ ਕਹਿੰਦੇ ਬਾਬਾ ਜਦੋਂ ਆਪਰੇਸ਼ਨ ਕਰੀਦਾ ਨਾ, ਬੰਦੇ ਦੇ ਅੰਦਰ ਲੱਤਾਂ ਬਾਹਾਂ 'ਚ ਇਹੋ ਜਿਹੀਆਂ ਨਾੜਾਂ ਸਪੇਅਰ ਰੱਖੀਆਂ ਨਿਰੰਕਾਰ ਨੇ, ਜੇ ਕਿਤੋਂ ਨਾੜ ਨਾ ਮਿਲੇ ਤਾਂ ਲੱਤ ਬਾਂਹ 'ਚੋਂ ਕੱਢ ਕੇ ਅਤੇ ਬੰਦੇ ਦੇ ਨਾੜ ਦਿਮਾਗ 'ਚ ਪਾ ਦੇ ਦੀ। ਦਿਮਾਗ 'ਚ ਦੂਰਾ ਦੂਰਾ ਸਮਾਨ ਦਿੱਤਾ ਨਿਰੰਕਾਰ ਨੇ, ਗੁਰਦੇ ਵੀ ਦੋ ਦਿੱਤੇ ਆ, ਇਸ ਕਰਕੇ ਅੱਖਾਂ ਵੀ ਦੋ ਦਿੱਤੀਆਂ, ਹੱਥ ਵੀ ਦੋ ਦਿੱਤੇ, ਪੈਰ ਵੀ ਦੋ, ਦੂਰਾ ਸਮਾਨ ਦਿੱਤਾ। ਅਤੇ ਬੰਦਾ ਸਾਸ ਹਜੇ ਵੀ ਕਹਿੰਦਾ ਮੈਨੂੰ ਕੀ ਮਿਲਿਆ, ਮੈਂ ਕਿਉਂ ਨਾਮ ਜਪਾਂ ਤੇਰਾ। ਇਸ ਕਰਕੇ ਮੈਂ ਵਿਚਾਰ ਕਰ ਰਿਹਾ ਸੀ, ਕਰ ਬੰਦਾ ਤੂੰ ਬੰਦਗੀ, ਬੰਦਾ ਉਹ ਪ੍ਰਵਾਨ, ਮੈਂ ਆਪ ਕਦੇ ਨਹੀਂ ਬੋਲਦਾ, ਰੱਬ ਸੱਚੇ ਦਾ ਫਰਮਾਨ। ਇਸ ਕਰਕੇ ਮੈਂ ਵਿਚਾਰ ਕਰ ਰਿਹਾ ਸੀ, ਗੁਰਮੁਖੋ ਸਮੇਂ ਅੰਦਰ ਗੁਰੂ ਨੌਵੇਂ ਪਾਤਸ਼ਾਹ ਜਿਸ ਟਾਈਮ 'ਤੇ ਉੱਥੇ ਆਏ ਅਤੇ ਸੌ ਘੜਾ ਭਾਈ ਲਾਲੇ ਦੀ ਸੇਵਾ ਕੀਤੀ ਹੋਈ, ਭਰਿਆ ਪਿਆ ਪਾਣੀ ਦਾ ਸੌ ਘੜਾ, ਆਖਿਆ ਪਾਤਸ਼ਾਹ ਆਪ ਜੀ ਦਾ ਕਮਰਾ ਇੱਧਰ ਹੈ ਰਾਮ ਵਾਲਾ, ਗੁਰੂ ਜੀ ਰਾਮ ਵਾਲੇ ਪਾਸੇ ਨਹੀਂ ਗਏ, ਸੇਵਾ ਵਾਲੇ ਪਾਸੇ ਗਏ। ਜਿਸ ਟਾਈਮ 'ਤੇ ਗੁਰੂ ਜੀ ਕਹਿੰਦੇ ਭਾਈ ਦੁਆਨ ਤਾਂ ਲਾਏ, ਚਰਨ ਤਾਂ ਬਹੁਤ ਪਾਏ, ਪਰ ਇਕੱਠਾ ਹੀ ਸੌ ਘੜਾ ਭਰਿਆ ਪਿਆ ਕਿਹਨੇ ਭਰਿਆ? ਖਾਲਸਾ ਜੀ ਜਿਨ੍ਹਾਂ ਨੇ ਸੇਵਾ ਕਰਨੀ ਉਹ ਕਦੋਂ ਕਹਿੰਦੇ ਮੈਂ ਭਰਿਆ? ਪੁੱਛਿਆ ਗੁਰੂ ਜੀ ਨੇ ਵੀ ਬੋਲਦੇ ਨਹੀਂ ਵੀ ਇਹ ਸੌ ਘੜਾ ਪਾਣੀ ਦਾ ਕਿਹਨੇ ਭਰਿਆ? ਕੌਣ ਬੋਲੇ? ਭਾਈ ਲਾਲਾ ਕਿਉਂ ਬੋਲੇ? ਸੰਗਤ ਦਾ ਰੰਗ ਚੜ੍ਹਿਆ ਸੀ, ਉਹ ਪਿੰਡ ਦੇ ਬੋਲੇ ਜਿਹੜੇ ਅੱਜ ਹੀ ਆਏ ਆ, ਉਹ ਕਹਿੰਦੇ ਗੁਰੂ ਜੀ ਇਹ ਸਾਡੀ ਰਲਮੀ ਸੇਵਾ ਸਾਰਿਆਂ ਦੀ, ਸਤਿਗੁਰ ਮੁਸ਼ਕਰਾਵੇ। ਗੁਰੂ ਜੀ ਕਹਿੰਦੇ ਸੇਵਾ ਤਾਂ ਕਰੋ, ਰਲਮੀ ਤਾਂ ਬਣੂਗੀ ਜੇ ਰਲ ਕੇ ਸੇਵਾ ਕਰੋਗੇ।
ਪਰ ਰਿਜ਼ਲਟ ਇਹਦਾ ਮਗਰੋਂ ਨਿਕਲੇਗਾ। ਸਤਿਗੁਰੂ ਦੀਵਾਨ ਸ਼ੁਰੂ ਹੋ ਗਏ, 8 ਦੀਵਾਨ ਗੁਰੂ ਜੀ ਨੇ ਲਾਏ ਦਰਬਾਰ ਵਿੱਚ, ਲੱਖਾਂ ਸੰਗਤਾਂ ਹਾਜ਼ਰੀ ਭਰ ਲੱਗੀਆਂ, ਪਰ ਗੁਰਮੁਖੋਂ ਪਾਣੀ ਮੁੱਕਣ ਲੱਗਾ। ਗੁਰੂ ਜੀ ਦਾ ਪਰਿਵਾਰ ਵੀ ਨਾਲ ਸੀ, ਮਾਤਾ ਗੁਜਰੀ ਜੀ ਅਤੇ ਮਾਤਾ ਨਾਨਕੀ ਜੀ, ਗੁਰੂ ਤੇਗ ਬਹਾਦਰ ਪਾਤਸ਼ਾਹ ਦੇ ਮਾਤਾ ਜੀ ਨਾਨਕੀ ਜੀ, ਹਰਗੋਬਿੰਦ ਸਾਹਿਬ ਮਹਾਰਾਜ ਦੇ ਮਹਿਲ, ਉਹ ਵੀ ਨਾਲ ਸੀ। ਪਰ ਭਾਈ ਲਾਲਾ ਪਾਣੀ ਢੋਣ ਲੱਗਾ, ਦਿਨ ਰਾਤ ਕਰਨ ਲੱਗਾ ਅਤੇ ਬਹੁਤ ਪਾਣੀ ਢੋਣਾ ਪਿਆ। ਪਰ ਉੱਧਰ ਗੁਰੂ ਜੀ ਕਹਿੰਦੇ, ਭਾਈ ਮੇਰੇ ਮਾਧੋ ਜੀ, ਸਤ ਸੰਗਤ ਮਿਲੇ ਸੁਤਰਿਆ। ਗੁਰੂ ਜੀ ਕਹਿੰਦੇ, ਸਤਸੰਗ ਜਿਹੜਾ ਬਹਿੰਦਾ ਨਹੀਂ ਉਹ ਬੰਦਾ ਤਰ ਨਹੀਂ ਸਕਦਾ। ਸਤਸੰਗਤ ਕੈਸੀ ਜਾਣੀਏ ਜਿੱਥੇ ਇੱਕੋ ਨਾਮ ਵਿਖਾਣੀਏ। ਇੱਕੋ ਨਾਮ ਹੁਕਮ ਹੈ ਭਾਈ, ਨਾਨਕ ਸਤਿਗੁਰ ਦੀ ਹੈ ਬਜਾਏ ਜੀਉ। ਭਾਈ ਲਾਲੇ ਨੇ ਸੋਚਿਆ ਮਨਾ, ਆਪਾਂ ਤਾਂ ਦੀਵਾਨ ਵਿੱਚ ਜਮਾਂ ਹੀ ਨਹੀਂ ਬੈਠੇ, ਗੁਰਮੁਖੋ ਤੁਹਾਡੇ ਘਰੇ ਗਰੀਬੀ ਹੈ ਨਾ, ਮਾਇਆ ਨਹੀਂ ਹੈ, ਪ੍ਰਸ਼ਾਦ ਨੂੰ ਵੀ ਪੈਸੇ ਨਹੀਂ ਹੈ, ਪਰ ਘਰੋਂ ਇਸ਼ਨਾਨ ਪਾਣੀ ਕਰਕੇ ਤਾਂ ਇੱਥੇ ਆ ਸਕਦੇ ਹਾਂ ਨਾ, ਇੱਥੇ ਆ ਕੇ ਲੰਗਰ ਤਾਂ ਛਕ ਸਕਦੇ ਹਾਂ, ਪ੍ਰਸ਼ਾਦਾ ਛਕ ਕੇ ਸਮਾਧੀ ਲਾ ਕੇ ਜੁੜ ਕੇ ਬੈਠ ਤਾਂ ਸਕਦੇ ਹਾਂ, ਜੇ ਕਿਤੇ ਬੈਠਿਆ ਜਾਵੇ ਨਾ ਦਰਬਾਰ ਵਿੱਚ। ਅਤੇ ਫਿਰ ਸਾਧ ਸੰਗਤ ਜਦੋਂ ਉੱਠ ਕੇ ਜਾਵੇਗਾ, ਦੁੱਗਣੇ ਪੁੰਨ ਬਣੇ ਵੇ ਹੋਣਗੇ, ਦੁੱਗਣੇ ਪੁੰਨ, ਇੱਕ ਤੋਂ ਦੂਣੇ ਹੋਣ ਦਿਨਾਂ ਦੇ, ਸਾਧ ਸੰਗ ਚੱਲ ਜਾਏ ਜੜਨ ਦੇ, ਦੂਣੇ ਤੋਂ ਚਾਉਣੇ ਜਿਹੜੇ ਗੁਰ ਕਾ ਬਚਨ ਕਮਾਉਂਦੇ, ਚਾਉਣੇ ਤੋਂ ਠਾਉਣੇ 8 ਗੁਣਾ ਹੋਣ ਤਿੰਨਾਂ ਦੇ, ਜਿਹੜੇ ਜਾਏ ਘਾਲ ਸੇਵਾ ਕਮਾਉਂਦੇ। ਇੱਥੇ ਕਈ ਵਿਚਾਰੇ ਜੋੜਿਆਂ ਵਿੱਚ ਖੜ੍ਹੇ ਹੈ, ਕਈ ਲੰਗਰ ਵਰਤਾਈ ਜਾ ਰਹੇ ਹੈ, ਅਤੇ ਕਈ ਸਪਹਿਰੇ 'ਤੇ ਖੜ੍ਹੇ ਹੈ, ਨਾਲੇ ਸੁਰਤੀ ਵੀ ਉਹਨਾਂ ਦੀ ਇੱਧਰ ਹੈ, ਲਾਹਾ ਵੀ ਲੈਣਾ ਆਪਾਂ ਸਾਧ ਸੰਗਤ, ਬਚਨ ਵੀ ਸੁਣਨੇ ਆ। ਕਈ ਕਹਿੰਦੇ ਦੀਵਾਨ ਦਿਓ, ਉਹ ਵਿਚਾਰੇ ਦੀਵਾਨ ਸੁਣ ਕੇ ਤਾਂ ਹੋਰ ਲਾਹਾ ਲੈ ਜਾਂਦੇ ਆ, ਅਤੇ ਉਹ ਬੰਦੇ ਖਾਲੀ ਰਹਿ ਜਾਂਦੇ ਆ, ਨਹੀਂ। ਇਸ ਕਰਕੇ ਸਾਧ ਸੰਗਤ ਉੱਥੇ ਅੰਮ੍ਰਿਤ ਵੰਡੀ ਹੈ, ਸੁਖੀ ਆਹਰ ਕਰਨੇ, ਜੰਮ ਕੇ ਪੰਥ ਨਾ ਪਾਈਏ, ਫਿਰ ਨਾ ਹੀ ਮਰਨੇ, ਜਿਸ ਨੂੰ ਆਇਆ ਪ੍ਰੇਮ ਰਸ, ਜਦੋਂ ਪ੍ਰੇਮ ਆਊ ਨਾ ਫਿਰ ਰਸ ਆਊ ਤੈਨੂੰ, ਇਹ ਦਰਬਾਰ ਦੇ ਨਾਲ ਸੇਵਾ ਕਰਨੀ, ਪ੍ਰੇਮ ਭਗਤ ਪ੍ਰਭ ਲਾਗੀ ਸੋ ਪਾਏ ਜਿਸ ਵੜ ਭਾਗੀ, ਜਨ ਨਾਨਕ ਨਾਮ ਧਿਆਇਆ ਤੈਨ ਸਰਵ ਸੁਖਾਂ ਫਲ ਪਾਇਆ। ਸਰਵ ਸੁਖਾਂ, ਇੱਕ ਦੋ ਸੁੱਖ ਨਹੀਂ ਆਖਿਆ, ਪੁੱਤਰ ਵੀ ਮਿਲੂ, ਮਾਇਆ ਵੀ ਮਿਲੂ, ਤੰਦਰੁਸਤੀ ਵੀ ਮਿਲੂ, ਸਤਿਕਾਰ ਵੀ ਮਿਲੂ, ਪਿਆਰ ਵੀ, ਉਹ ਸਰਵ ਸੁਖਾਂ ਫਲ ਪਾਇਆ ਗੁਰੂ ਸਾਹਿਬ ਫਰਮਾਉਂਦੇ, ਨਾਲੇ ਮੈਂ ਆਪ ਨਹੀਂ ਕਹਿ ਰਿਹਾ। ਉੱਥੇ ਸਾਧ ਸੰਗਤ ਭਾਈ ਲਾਲੇ ਨੇ ਸੋਚਿਆ ਮਨਾ, ਆਪਾਂ ਤਾਂ ਬੈਠੇ ਨਹੀਂ ਹਾਂ, ਅੱਜ 16 ਦਿਨ ਹੋ ਗਏ, 8 ਦਿਨ ਪਹਿਲਾਂ 8 ਦਿਨ ਹੁਣ, ਅਤੇ ਗੁਰੂ ਜੀ ਕਹਿੰਦੇ ਮੇਰੇ ਮਾਧੋ ਜੀ ਸਤ ਸੰਗਤ ਮਿਲੇ ਸੋ ਤਰਿਆ, ਰਾਗੀ ਸਿੰਘ ਵੀ ਪੜ੍ਹਦੇ ਆ, ਅਤੇ ਆਪਾਂ ਅੱਜ ਬਹਿ ਨਾ ਜਾਈਏ, ਫਿਰ ਬਹਿ ਇਹ ਨਾ ਹੋਵੇ ਦੂਜੇ ਤਰ ਜਾਣ, ਆਪਾਂ ਤਰੀਏ ਹੀ ਨਾ। ਭਾਈ ਲਾਲੇ ਨੇ ਪਰਨ ਕੀਤਾ ਸੀ ਸਿਰ 'ਤੇ, ਇਹਨੂੰ ਲਾਉਣਾ ਨਹੀਂ, ਪਰ ਫਿਰ ਸੋਚਿਆ ਜੇ ਦੀਵਾਨ 'ਚ ਬਹਿ ਗਏ ਸੰਗਤਾਂ ਨੇ ਮੇਰੇ ਵੱਲ ਵੇਖਣਾ ਵੀ ਇਹ ਕੌਣ ਬਹੁਰੂ ਪੀ ਆ ਜਾਂ ਬਣਿਆ ਫਿਰਦਾ, ਵੀ ਇਹਨੂੰ ਲਾਹ ਨਾ ਦੇਈਏ, ਸੰਗਤਾਂ ਦੀ ਬਿਰਤੀ ਖਿੰਡੇਗੀ। ਭਾਈ ਲਾਲੇ ਨੇ ਗੁਰਮੁਖੋ 16 ਦਿਨਾਂ ਬਾਅਦ ਨਾ ਮਾਂਜਾਂ ਵਾਲੇ ਪਾਸੇ ਕਨਾਤ ਲੱਗੀ ਸੀ, ਅਤੇ ਬਾਹਰਲੇ ਪਾਸੇ ਅੱਜ ਸਿਰ ਤੋਂ ਦੁਪੱਟਾ ਲਾਇਆ, ਗਾਗਰ ਰੱਖੀ, ਅਤੇ ਦੁਪੱਟਾ ਲਾ ਕੇ ਸਾਧ ਸੰਗਤ ਕੋਡਾ ਹੋ ਕੇ ਜਦੋਂ ਝਾੜਿਆ, ਸਣ ਦੀ ਰੱਸੀ ਦੇ ਨਾਲ ਇਹਨੂੰ ਬੰਨਿਆ ਸੀ ਪੱਕਾ ਹੀ ਸਿਰ 'ਤੇ, ਜਦੋਂ ਇਹਨੂੰ ਲਾਇਆ ਅਤੇ ਪੱਗ ਥੱਲੇ ਡਿੱਗੀ ਝਾੜੀ, ਅਤੇ ਖੂਨ ਦੀ ਤਤਾਰ ਪਈ, ਖੂਨ ਦੀ ਤਤੀਰੀ ਪਈ ਸਿਰ ਦੇ ਵਿੱਚੋਂ, ਮਾਤਾ ਨਾਨਕੀ ਜੀ ਦੇ ਨਿਗਾਹ ਪੈ ਗਿਆ। ਮਾਤਾ ਜੀ ਨੇ ਆਖਿਆ, ਓਹੋ ਇਹ ਤਾਂ ਮੈਂ ਬਹੁਤ ਵੇਖਿਆ, ਸੇਵਾ ਬਹੁਤ ਕਰਦਾ ਦਿਨ ਰਾਤ ਪਾਣੀ ਦੀ, ਕਿਸੇ ਨੇ ਮਾੜਾ ਕੰਮ ਕੀਤਾ, ਇਹਦੇ ਸਿਰ 'ਚ ਕੁਛ ਮਾਰਿਆ ਵਿਚਾਰੇ ਦੇ। ਮਾਤਾ ਜੀ ਜੁੜੇ ਦੀਵਾਨ ਵਿੱਚ ਉੱਠ ਕੇ ਉਹਦੇ ਕੋਲ ਗਏ, ਵੇਖ ਕੇ ਮਾਤਾ ਜੀ ਕਹਿਣ ਲੱਗੇ, ਬੇਟਾ ਕੀ ਹੋ ਗਿਆ? ਉਹ ਕਹਿਣ ਲੱਗਾ, ਜੀ ਇਹ ਗੁਰੂ ਸਾਹਿਬ ਦੀ ਮਿਹਰ ਹੋ ਗਈ, ਗੁਰੂ ਸਾਹਿਬ ਦੀ ਅਖੇ ਕਿਰਪਾ ਹੋ ਗਈ। ਮਾਤਾ ਜੀ ਕਹਿੰਦੇ, ਕਿਸੇ ਨੇ ਕੁਛ ਮਾਰਿਆ? ਕਹਿੰਦੇ, ਨਹੀਂ ਜੀ, ਇਹ ਤਾਂ ਮੇਰਾ ਮਨ ਮਰਿਆ, ਮੇਰਾ ਮਨ ਮਰਿਆ ਉਹਦਾ ਫਲ ਹੈ। ਮਾਤਾ ਜੀ ਨੇ ਜ਼ਖਮ ਵੱਲ ਵੇਖਿਆ, ਵੇਖ ਕੇ ਤੇ ਵੀ ਸਿਰ ਘੱਸ ਗਿਆ, ਗਾਗਰ ਪਾਣੀ ਦੀਆਂ ਦੋ ਭਰ ਕੇ ਲਿਆਉਣੀਆਂ, ਉੱਤੋਂ ਸਤਾਲੂਆ ਹੀ ਘੱਸ ਗਿਆ ਸਾਧ ਸੰਗਤ। ਮਾਤਾ ਜੀ ਨੇ ਜਖਮ ਵੱਲ ਵੇਖਿਆ ਤਾਂ ਜਖਮ ਦੇ ਵਿੱਚੋਂ ਗੁਰਮੁਖੋਂ ਕੀੜੇ ਨਿਕਲਣੇ ਸ਼ੁਰੂ ਹੋ ਗਏ, ਕੀੜੇ ਸੁੰਡ, ਕੀੜੇ ਨਿਕਲਣੇ ਸ਼ੁਰੂ ਹੋਏ। ਸਾਉਣ ਦਾ ਮਹੀਨਾ, ਕੱਚੀ ਰੁੱਤ ਸੀ, ਅਤੇ ਮਾਤਾ ਜੀ ਨੇ ਸੱਚੇ ਪਾਤਸ਼ਾਹ ਕੋਲ ਗਏ, ਹੱਥ ਜੋੜ ਕੇ ਆਖਿਆ, ਸਾਹਿਬ ਜੀ ਤੁਸੀਂ ਆਪਣੀ ਸਾਰਤਾ ਬੜੀ ਲੈਂਦੇ ਹਾਂ, ਸਾਡੀ ਵੀ ਨਿਗਾਹ ਰੱਖਦੇ ਹਾਂ, ਅਤੇ ਸੰਗਤਾਂ ਜਿਹੜੇ ਨਿਕਟ ਵਰਤੀ ਉਹਨਾਂ ਦਾ ਵੀ ਬਹੁਤ ਖਿਆਲ ਰੱਖਦੇ ਹਾਂ, ਕਿਤੇ ਦਿਨ ਰਾਤ ਜਿਹੜੇ ਪਾਣੀ ਢੋਂਦੇ ਬੌਰੇ ਹੋਏ ਪਏ, ਕਿਤੇ ਉਹਨਾਂ ਦੀ ਵੀ ਸਾਰ ਲੈ ਲਿਆ ਕਰੋ। ਨੌਵੇਂ ਪਾਤਸ਼ਾਹ ਕਹਿੰਦੇ ਦੱਸੋ ਮਾਤਾ ਜੀ। ਮਾਤਾ ਜੀ ਕਹਿੰਦੇ ਦੱਸਣ ਵਾਲੀ ਗੱਲ ਨਹੀਂ, ਅੱਖੀ ਵੇਖਣ ਵਾਲੀ ਗੱਲ ਹੈ। ਸਤਿਗੁਰ ਦੀਵਾਨ 'ਚ ਉੱਠ ਕੇ ਗਏ, ਭਾਈ ਲਾਲੇ ਵੱਲ ਵੇਖਿਆ, ਜਦੋਂ ਖੂਨ ਦੀ ਤਤੀਰੀ ਪੈ ਰਹੀ ਸੀ, ਸਤਿਗੁਰਾਂ ਨੇ ਬੁੱਕਲ ਵਿੱਚ ਲਿਆ, ਘੁੱਟ ਕੇ ਪਿਆਰ ਕਰਕੇ ਕਹਿੰਦੇ ਭਾਈ ਲਾਲਾ ਤੇਰੀ ਸੇਵਾ ਦਾ ਡਾਂਕਾ ਸੱਚਖੰਡ ਵਿੱਚ ਖੜਕ ਗਿਆ। ਇੱਥੇ ਵੀ ਕਈ ਸੇਵਾ ਕਰਦੇ ਆ, ਕਈ ਹੋਰ ਤਾਂ ਹੀ ਲੰਗਰਾਂ 'ਚ ਕਰਦੇ ਸੇਵਾ, ਕਹਿੰਦੇ ਲੰਗਰ 'ਚ ਰੌਲਾ ਕਾਹਦਾ ਪੈ ਗਿਆ, ਕਹਿੰਦੇ ਦਾਲ ਅਤੇ ਸਬਜ਼ੀ ਪਿੱਛੇ ਕਹਿੰਦੇ ਭੂਕਣਾ ਅਤੇ ਖੁਰਚਣਾ ਖੜਕ ਗਿਆ। ਉਹ ਕੋਈ ਜਿਹੜਾ ਖਾਣ ਪੀਣ ਪਿੱਛੇ ਡੈੜਾ ਮਰਦਾ ਨਾ, ਉਹ ਸਿੱਖੀ ਉਹਦੇ ਕੋਲ ਹੈ ਨਹੀਂ। ਸਾਧ ਸੰਗਤ ਆਪਣੇ ਮਨ ਦੇ ਨਾਲ ਝਗੜਾ ਕਰੇ ਵੀ ਮਨਾ ਅੰਮ੍ਰਿਤ ਵੇਲੇ ਉੱਠ, ਇਸ਼ਨਾਨ ਕਰ, ਨਿਤਨੇਮ ਕਰ, ਸੰਗਤ ਕਰ। ਖਾਣ ਪੀਣ ਪਿੱਛੇ ਜਿਹੜਾ ਡੈੜਾ ਮਰਦਾ, ਉਹਨੂੰ ਬੰਦਾ ਨਹੀਂ ਆਖਿਆ ਸਾਧ ਸੰਗਤ। ਉੱਥੇ ਸਮੇਂ ਦੇ ਅੰਦਰ ਜਿਸ ਟਾਈਮ 'ਤੇ ਭਾਈ ਲਾਲੇ ਵੱਲ ਗੁਰੂ ਜੀ ਨੇ ਆਪਣਾ ਕਮਰ ਕਸਾ ਖੋਲ੍ਹਿਆ, ਜਰੀ ਦਾ ਕੱਢਿਆ ਹੋਇਆ ਬਹੁਤ ਮਹਿੰਗਾ ਕਮਰ ਕਸਾ ਖੋਲ੍ਹ ਕੇ ਗੁਰੂ ਜੀ ਨੇ ਉਂਗਲ ਨੂੰ ਲਪੇਟ ਕੇ ਅਤੇ ਭਾਈ ਲਾਲੇ ਦਾ ਜ਼ਖਮ ਸਾਫ਼ ਕਰਨ ਲੱਗੇ। ਕੋਲੇ ਹਜ਼ੂਰੀਆ ਗਰਵਾਸ਼, ਉਸਨੇ ਬੇਨਤੀ ਕੀਤੀ, ਹਜ਼ੂਰ ਇਹ ਮੈਲਾ ਹੈ, ਇਹ ਪਾਕ ਹੈ, ਇਹ ਕਚੜਹੂ ਹੈ, ਆਪ ਜੀ ਦੇ ਜਾਮੇ ਨੂੰ ਲੱਗ ਜਾਵੇਗਾ, ਤੁਸੀਂ ਪਰੇ ਹੋਵੋ, ਮੈਂ ਸਾਫ਼ ਕਰਦਾ। ਵੇਖੋ ਗੁਰੂ ਨੌਵੇਂ ਪਾਤਸ਼ਾਹ ਕੀ ਕਹਿੰਦੇ, ਸਤਿਗੁਰ ਕਹਿੰਦੇ ਉਹ ਭਾਈ ਗੁਰਮੁਖਾ, ਪਾਣੀ ਢੋਂਦਾ ਮੇਰੇ ਖਾਤਰ, ਜ਼ਖਮ ਹੋਇਆ ਮੇਰੀ ਖਾਤਰ, ਅਤੇ ਤੂੰ ਸਾਫ਼ ਕਰੇਂਗਾ, ਇਹ ਕਿੱਥੇ ਲਿਖਿਆ? ਇਹ ਗੁਰੂ ਨੌਵੇਂ ਪਾਤਸ਼ਾਹ ਕਹਿੰਦੇ ਸੇਵਾ ਮੇਰੇ ਹਿੱਸੇ ਆਈ ਹੈ। ਵੇਖੋ ਨੌਵੇਂ ਪਾਤਸ਼ਾਹ, ਇਹ ਸੇਵਾ ਮੇਰੇ ਹਿੱਸੇ ਆਈ, ਆਪਾਂ ਨੂੰ ਕਰਨੀ ਚਾਹੀਦੀ ਸਾਰਿਆਂ ਨੂੰ ਕਿ ਨਹੀਂ ਕਰਨੀ ਚਾਹੀਦੀ? ਇਹ ਸੇਵਾ ਮੇਰੇ ਹਿੱਸੇ ਆਈ ਹੈ ਸਾਧ ਸੰਗਤ। ਬਾਬਾ ਆਨੰਦ ਸਿੰਘ ਮਹਾਰਾਜ ਨੇ ਸੇਵਾ ਗੁਰੂ ਗ੍ਰੰਥ ਸਾਹਿਬ ਦੀ ਕੀਤੀ, ਕੋਈ ਧੂਣੇ ਨਹੀਂ ਤਾਪੇ, ਕੋਈ ਜਲ ਧਾਰਾ ਨਹੀਂ ਕਰਿਆ, ਪਰ ਪ੍ਰਗਟ ਸਮਝ ਕੇ ਸੇਵਾ ਕੀਤੀ। ਬਾਬਾ ਆਨੰਦ ਸਿੰਘ ਮਹਾਰਾਜ ਦੀ ਸੇਵਾ ਬਾਬਾ ਈਸ਼ਵਰ ਸਿੰਘ ਮਹਾਰਾਜ ਨੇ ਕੀਤੀ, ਅਤੇ ਸਾਧ ਸੰਗਤ ਕੀ ਮੁਤਾਵਰਾ ਪਾ ਲਿਆ, ਹਰ ਕਾ ਸੇਵਕ ਹਰ ਹੀ ਜਿਹਾ, ਭੇਦ ਨਾ ਜਾਣਾ, ਮਾਣਸ ਮਾਣਸ ਦੇਹਾ ਸਾਧ ਸੰਗਤ, ਕੋਈ ਪਤਾ ਨਹੀਂ ਲੱਗਦਾ ਵੀ ਉਹ ਦੇਹ ਹੈ ਕਿ ਉਹ ਦੇਹ ਹੈ, ਇਹ ਭਾਵਨਾ ਦਾ ਸੌਦਾ ਸਾਧ ਸੰਗਤ। ਆਪਾਂ ਨੂੰ ਵੀ ਇਹ ਸੌਦਾ ਕਰਨਾ ਜ਼ਰੂਰੀ ਹੈ। ਸਮੇਂ ਅੰਦਰ ਨੌਵੇਂ ਪਾਤਸ਼ਾਹ ਨੇ ਜਖਮ ਸਾਫ਼ ਕਰਕੇ ਸੇਵਾਦਾਰ ਨੂੰ ਆਖਿਆ ਮਲਮ ਲੈ ਕੇ ਆਓ। ਵੈਦ ਜੀ ਆ ਗਏ, ਗੁਰੂ ਜੀ ਦੇ ਨਾਲ ਹੀ ਹੁੰਦੇ ਸੀ ਵੈਦ। ਵੈਦ ਨੇ ਸਾਫ਼ ਸਾਫ਼ ਆਖਿਆ ਗੁਰੂ ਜੀ ਮੈਂ ਮਲਮ ਲਾਉਣਾ। ਗੁਰੂ ਜੀ ਕਹਿੰਦੇ ਮੈਨੂੰ ਪੁੱਤਰਾਂ ਨੂੰ ਪਿਆਰਾ, ਮੈਂ ਆਪ ਮਲਮ ਲਾਵਾਂਗਾ। ਵੇਖੋ ਸੋਹਣਾ ਹੱਥ ਮਾਲਾ ਫੇਰਨ ਵਾਲਾ, ਨੌਵੇਂ ਗੁਰੂ ਨਾਨਕ ਆਪ ਆਪਣੇ ਪਿਆਰੇ ਦੀ ਰੱਖਿਆ ਕਰਦੇ, ਸੇਵਾ ਕਰਦੇ ਹੈ ਸੱਚੇ ਪਾਤਸ਼ਾਹ। ਮਲਮ ਲਾ ਕੇ ਭਾਈ ਲਾਲੇ ਦੇ ਸਿਰ 'ਤੇ ਦਸਤਾਰ ਬੰਨ੍ਹ ਕੇ ਦੁਆਨ ਵਿੱਚ ਲਿਆ ਕੇ ਗੁਰੂ ਜੀ ਕਹਿਣ ਲੱਗੇ ਭਾਈ ਲਾਲਾ ਤੇਰੀ ਸੇਵਾ ਪ੍ਰਵਾਨ ਹੋ ਗਈ ਹੈ, ਅਸੀਂ ਤੇਰੇ 'ਤੇ ਤੁੱਠੇ ਹੋ ਗਏ ਹਾਂ, ਭਾਈ ਲਾਲਾ ਕੁਛ ਮਰਜ਼ੀ ਮੰਗ ਲਾ। ਭਾਈ ਲਾਲਾ ਕੁਛ ਮਰਜ਼ੀ ਮੰਗ ਲੈਂਦਾ, ਘਰੇ ਬੜੀ ਗਰੀਬੀ ਸੀ, ਕੁਛ ਮਰਜ਼ ਮਾਇਆ ਮੰਗ ਲੈਂਦਾ, ਰਾਜ ਮੰਗ ਲੈਂਦਾ, ਸੋਨੇ ਦੀ ਕੁਰਸੀ ਮੰਗ ਲੈਂਦਾ, ਸਵਰਗ ਮੰਗ ਲੈਂਦਾ। ਭਾਈ ਲਾਲੇ ਨੇ ਕੀ ਮੰਗਿਆ? ਕਹਿਣ ਲੱਗਾ ਜੀ ਮੰਗ ਇਹੀ ਹੈ ਵੀ ਅਸੀਂ ਇੱਥੇ ਸਿੱਖ ਥੋੜ੍ਹੇ ਰਹਿੰਦੇ ਹਾਂ, ਦੋ ਚਾਰ ਹੀ ਹਾਂ, ਅਤੇ ਕਰਿਓ ਕਿਰਪਾ ਦੀਵਾਨ ਹੋਰ ਵਧਾ ਦਿਓ, ਅਤੇ ਨਾਲੇ ਸਾਰਾ ਪਿੰਡ ਨੂੰ ਸਿੱਖ ਬਣਾ ਕੇ ਜਾਇਓ, ਸਾਰੇ ਪਿੰਡ ਨੂੰ ਚਰਨਾਂ ਦੀ ਭੌਲ ਅੰਮ੍ਰਿਤ ਛਕਾ ਕੇ ਜਾਇਓ, ਸਾਡੇ ਪਿੰਡ 'ਚ ਹੁੱਕੇ ਬੰਦ ਕਰ ਦਿਓ, ਤੰਬਾਕੂ ਬੰਦ ਕਰ ਦਿਓ, ਸਭ ਨੂੰ ਸੱਚੇ ਪਾਤਸ਼ਾਹ ਚਰਨਾਂ ਦੀ ਦਾਤ ਝੋਲੀ 'ਚ ਪਾ ਕੇ ਦਿਓ ਗਰੀਬ ਨਿਵਾਜ। ਵੇ ਕਿੰਨੀ ਸੋਹਣੀ ਮੰਗ ਹੈ। ਇੱਥੋਂ ਦਿੱਲੀ ਦੀ ਸੰਗਤ, ਸੁਖੰਡੀ ਦੀ ਸੰਗਤ ਕਈ ਸਾਲ ਤੋਂ ਵੱਧਣੀ ਜਾਂਦੇ ਆ, ਉਹ ਬਾਬਾ ਜੀ ਦੇ ਸੰਗੀ ਆ ਪੁਰਾਣੇ, ਧੰਨ ਧੰਨ ਬਾਬਾ ਆਨੰਦ ਸਿੰਘ, ਬਾਬਾ ਈਸ਼ਵਰ ਸਿੰਘ ਮਹਾਰਾਜ ਦੇ ਸਤਸੰਗੀ। ਉਹ ਬੱਦਣੀ ਜਾ ਕੇ ਬੇਨਤੀ ਕਰਕੇ ਆਉਂਦੇ, ਬਾਬਾ ਜੀ ਸਾਨੂੰ ਦਿੱਲੀ ਦੀਵਾਨ ਦਿਓ ਅਤੇ ਸਾ ਇੱਥੇ ਪੰਜ ਪਾਤਸ਼ਾਹੀਆਂ ਨੇ ਵੇਖੋ ਚਰਨ ਪਾਏ ਹੈ, ਫਿਰ ਵੀ ਵਿਚੋਲੇ ਦੀ ਲੋੜ ਹੈ ਗੁਰੂ ਦੇ ਨਾਲ ਜੋੜਨ ਵਾਸਤੇ। ਅਸੀਂ ਆਪਣੇ ਨਾਲ ਨਹੀਂ ਜੋੜਨਾ, ਅਸੀਂ ਕੋਈ ਗੁਰੂ ਨਹੀਂ ਖਵਾਉਣਾ, ਆਪ ਨੂੰ ਮੱਥੇ ਨਹੀਂ ਟਿਕਾਉਣੇ, ਸਿਰਫ਼ ਟੁੱਟੀ ਨੂੰ ਗੰਢ ਪਾਉਣਾ। ਸਾਡੀ ਜਿਹੜੀ ਲਿਵ ਟੁੱਟੀ ਹੈ ਨਾ ਵਾਹਿਗੁਰੂ ਦੇ ਨਾਲੋਂ, ਉਹਨੂੰ ਗੰਢ ਪਾਉਣ ਵਾਸਤੇ ਮਹਾਂਪੁਰਖਾਂ ਦੀ ਡਿਊਟੀ ਹੁੰਦੀ, ਮਹਾਂਪੁਰਖ ਚੌਂਕੀਦਾਰਾ ਕਰਨ ਵਾਸਤੇ ਆਉਂਦੇ ਆ। ਇਸ ਕਰਕੇ ਸਾਧ ਸੰਗਤ ਮੈਂ ਵਿਚਾਰ ਕਰ ਰਿਹਾ ਸੀ, ਨੌਵੇਂ ਪਾਤਸ਼ਾਹ ਕਹਿੰਦੇ ਭਾਈ ਲਾਲਾ ਮੰਗ ਲਾ ਜੋ ਕੁਛ ਮੰਗਣਾ। ਕੀ ਮੰਗਿਆ? ਸੱਚੇ ਪਾਤਸ਼ਾਹ ਸਾਡੇ ਸਾਰੇ ਪਿੰਡ ਨੂੰ ਤਾਰ ਕੇ ਜਾਇਓ, ਜਿਵੇਂ ਦਿੱਲੀ ਦੀ ਸੰਗਤ ਵਧਣੀ ਜਾ ਕੇ ਕਹਿੰਦੀ ਬਾਬਾ ਜੀ ਸਾਡੇ ਦਿੱਲੀ ਨੂੰ ਚੱਲ ਕੇ ਤਾਰੋ, ਸਭ ਨੂੰ ਅੰਮ੍ਰਿਤ ਛਕਾਓ, ਗੁਰੂ ਗ੍ਰੰਥ ਸਾਹਿਬ ਦੇ ਲੜ ਲਾਓ, ਨਸ਼ਿਆਂ ਤੋਂ ਹਟਾਓ, ਬੱਚੇ ਮੋਨੇ ਸਿੱਖੀ ਤੋਂ ਪੱਤ ਹੋ ਰਹੇ ਆ ਉਹਨੂੰ ਸਿੱਖ ਬਣਾਓ। ਇਹ ਆ ਸਾਧ ਸੰਗਤ। ਉਹ ਕੌਣ ਆ? ਦਿੱਲੀ ਦੀਆਂ ਸੰਗਤਾਂ ਜਿਹੜੀਆਂ ਬੇਨਤੀਆਂ ਕਰਦੀਆਂ, ਉਹ ਪਿਛਲੇ ਜਨਮ ਦੇ ਗੁਰੂ ਦੇ ਪਿਆਰੇ ਸਿੱਖ ਹੈ, ਪਿਛਲੇ ਜਨਮ ਦੀ ਸੇਵਾ ਕਮਾਈ ਉਹਨਾਂ ਦੇ ਮੂਹਰੇ ਆਈ ਹੈ, ਤਾਂ ਉਹ ਬੇਨਤੀ ਕਰਦੇ ਸਾਧ ਸੰਗਤ। ਨਹੀਂ, ਹਰੇਕ ਬੰਦਾ ਆਪਣੇ ਢਿੱਡ ਵਾਸਤੇ ਸੋਚਦਾ, ਆਪਣੇ ਜਵਾਕਾਂ ਵਾਸਤੇ ਸੋਚਦਾ। ਉੱਥੇ ਸਾਧ ਸੰਗਤ ਭਾਈ ਲਾਲੇ ਨੂੰ ਆਖਿਆ ਮੰਗ ਲਾ। ਲਾਲੇ ਨੇ ਕੀ ਮੰਗਿਆ? ਸਤਿਗੁਰੂ ਸਾਡਾ ਪਿੰਡ ਸਾਰਾ ਤਾਰ ਕੇ ਜਾਇਓ। ਗੁਰੂ ਜੀ ਨੇ ਕਿਰਪਾ ਕੀਤੀ, ਭਾਈ ਲਾਲਾ ਤੇਰੇ ਕਹਿਣ ਨਾ 10 ਦਿਨ ਹੋਰ ਰਵਾਂਗੇ, ਅਸੀਂ 1 ਮਹੀਨਾ ਰਹਿਣਾ ਸੀ, ਹੁਣ ਚਲੀਸਾ ਹੀ ਇੱਥੇ ਹੋਊਗਾ ਪੱਕਾ, 10 ਦਿਨ ਹੋਰ ਵਧਾ ਤੇ। ਪਰ ਸੱਚੇ ਪਾਤਸ਼ਾਹ ਭਾਈ ਲਾਲੇ ਨੇ ਆਖਿਆ ਗਰੀਬ ਨਵਾਜ ਸਿਰ ਤੇ ਹੱਥ ਧਰ ਕੇ ਨਾ ਪਾਣੀ ਦੀ ਸੇਵਾ ਕਰਵਾਇਓ। ਗੁਰੂ ਜੀ ਕਹਿੰਦੇ ਭਾਈ ਲਾਲਾ ਇਹ ਨਹੀਂ ਮਨਜ਼ੂਰ, ਜ਼ਖਮ ਬਹੁਤ ਹੋ ਚੁੱਕਾ ਸਿਰ 'ਤੇ, ਦਿਮਾਗ ਦਾ ਕੰਮ ਹੈ, ਸਿਰ 'ਤੇ ਗਾਗਰ ਨਹੀਂ ਰੱਖਣੀ। ਭਾਈ ਲਾਲੇ ਨੇ ਆਖਿਆ ਗਰੀਬ ਨਵਾਜ ਅਰਦਾਸ ਕੀਤੀ ਹੈ, ਪਰਨ ਕੀਤਾ, ਮਹੀਨਾ ਰਹੋ, 1.5 ਮਹੀਨਾ ਰਹੋ, ਇਸੇ ਸਿਰ 'ਤੇ ਗਾਗਰ ਆਵੇ। ਮੈਂ ਤਾਂ ਪਿੰਡ 'ਚ ਰਹਿਣ ਜੋਗਾ ਨਹੀਂ ਰਹਿਣਾ, ਪਿੰਡ ਦਿਆਂ ਨੇ ਤਾਨੇ ਮਾਰਨੇ, ਲਓ ਜੀ ਪੱਟੀ ਕਰ ਲਈ ਹੈ, ਹੁਣ ਪਾਣੀ ਤੋਂ ਟਲ ਗਿਆ ਅਤੇ ਸਾਨੂੰ ਪਸਾ ਦਿੱਤਾ, ਸੱਚੇ ਪਾਤਸ਼ਾਹ ਕਿਰਪਾ ਕਰੋ। ਗੁਰੂ ਜੀ ਕਹਿੰਦੇ ਭਾਈ ਲਾਲਾ ਜ਼ਖਮ ਵੱਧ ਜਾਏਗਾ। ਭਾਈ ਲਾਲਾ ਕਹਿੰਦਾ ਜੇ ਮੈਂ ਜ਼ਖਮ ਵੱਧ ਗਿਆ ਤੇਰੇ ਵੱਲ ਨੂੰ ਹੋਰ ਵੱਧ ਜਾਊਂਗਾ। ਵੇਖੋ, ਜੇ ਜ਼ਖਮ ਵੱਧ ਗਿਆ ਤੇਰੇ ਵੱਲ ਨੂੰ ਹੋਰ ਵੱਧ ਜਾਊਂ, ਜਿਸ ਮਰਨੇ 'ਤੇ ਜੱਗ ਡਰਿਆ ਮੇਰੇ ਮਨ ਆਨੰਦ, ਮਰਨੇ ਹੀ 'ਤੇ ਪਾਈਆ ਪੂਰਨ ਪਰਮਾਨੰਦ। ਉੱਥੇ ਸਾਧ ਸੰਗਤ, ਗੁਰੂ ਜੀ ਕਹਿੰਦੇ ਸਿੰਘੋ ਭਾਈ ਲਾਲੇ ਦਾ ਪਿਆਰ ਹੈ, ਆਪਾਂ ਐਂ ਕਰੋ 1 ਗੱਡਾ ਦੇ ਦਿਓ, 2 ਬਲਦ ਦੇ ਤੇ ਭਾਈ ਲਾਲੇ ਨੂੰ। ਆਖਿਆ ਲੈ ਭਾਈ ਲਾਲਾ, ਜੇ ਸਿਰ 'ਤੇ ਗਾਗਰ ਰੱਖੀਏ ਤੇਰੇ ਸਿਰ 'ਤੇ ਗਾਗਰ ਨਹੀਂ ਟਿਕੂ, ਫਿਰ ਮੇਰੇ ਸਿਰ 'ਤੇ ਟਿਕੂ। ਸੱਚੇ ਪਾਤਸ਼ਾਹ ਕਹਿੰਦੇ ਤੇਰੇ ਪ੍ਰੇਮ ਭਾਵਨਾ ਨੂੰ ਵੇਖ ਕੇ ਅਸੀਂ ਖੁਦ ਆਪਣਾ 1 ਗੱਡਾ ਅਤੇ 2 ਬੈਲ ਤੈਨੂੰ ਦਿੱਤੇ, ਗੱਡੇ ਦੇ ਉੱਤੇ ਗਾਗਰਾਂ ਬੰਨ ਲਾ ਅਤੇ ਪਾਣੀ ਦਿਨ ਰਾਤ ਢੋਈ ਜਾ। ਭਾਈ ਲਾਲੇ ਨੇ 40 ਦਿਨ ਸੇਵਾ ਕੀਤੀ, 40 ਦਿਨ ਗੁਰੂ ਜੀ ਉਸ ਨਗਰ ਵਿੱਚ ਰਹੇ, ਦੀਵਾਨ ਸਜੇ, ਸਿੱਖੀ ਅਤੇ ਸਾਧ ਸੰਗਤ ਸਿੱਖਿਆ, ਗੁਰੂ ਦੀ ਵਿਚਾਰ ਘਰ ਘਰ ਪਹੁੰਚੀ ਘਰ ਘਰ। ਬਾਬਾ ਜੀ ਫਰਮਾਉਂਦੇ ਸਨ ਦੁਨੀਆ ਜਾਗਣ ਨੂੰ ਤਿਆਰ ਬੈਠੀ ਹੈ, ਪਰ ਬਾਬਾ ਜੀ ਕਹਿੰਦੇ ਕੋਈ ਜਗਾਉਣ ਵਾਲਾ ਹੋਵੇ, ਪਰ ਬਾਬਾ ਜੀ ਕਹਿੰਦੇ ਜਗਾਵੇਗਾ ਉਹ ਜਿਹੜਾ ਆਪ ਜਾਗਦਾ ਹੋਵੇਗਾ, ਜਿਹੜਾ ਆਪ ਸੁੱਤਾ ਪਿਆ ਦੂਜੇ ਨੂੰ ਕਿੱਥੋਂ ਜਗਾ ਦੂ, ਜਗਾ ਦੇਗਾ? ਕਈ ਸੁੱਤੇ ਪਏ ਵੀ ਜਗਾ ਦਿੰਦੇ ਆ, ਉਹ ਪਰ ਸੁੱਤੇ ਪਏ ਜਿਹੜੇ ਜਗਾ ਦਿੰਦੇ ਨਾ, ਉਹ ਉੱਠ ਕੇ ਸੇਵਾ ਸੇਵਨ ਨਹੀਂ ਕਰ ਸਕਦੇ, ਕਿਉਂ? ਸੁੱਤਾ ਪਿਆ ਬੰਦਾ ਉਹ ਘਰਾੜੇ ਮਾਰਨ ਵਾਲਾ ਦੂਜੇ ਨੂੰ ਜਗਾ ਦਿੰਦਾ, ਕਈ ਘਰਾੜੇ ਮਾਰਨ ਵਾਲੇ ਦੂਜੇ ਨੂੰ ਜਗਾ ਤਾਂ ਦਿੰਦੇ ਹੈ, ਪਰ ਉਹ ਉੱਠ ਕੇ ਉਹ ਨਹੀਂ ਕਹਿ ਸਕਦੇ ਵੀ ਨਾਮ ਜਪ ਸੇਵਾ ਕਰ, ਉਹ ਉੱਠ ਕੇ ਪਰੇ ਜਾ ਕੇ ਤਾਂ ਪੈ ਜਾਂਦਾ। ਪਰ ਸਾਧ ਸੰਤ ਜਿਹੜੇ ਮਹਾਂਪੁਰਖ ਹੈ, ਉਹ ਸਾਧ ਬਾਬਾ ਜੀ ਵਚਨ ਕਰਦੇ ਸਨ ਜਿਹਨੂੰ ਯਾਗ ਲੱਗਿਆ, ਜਿਸ ਕੋਲ ਯਾਗ ਆ ਉਹ ਦੂਜੇ ਨੂੰ ਉਹੀ ਜਗਾ ਸਕਦਾ। ਮਹਾਰਾਜ ਦੁੱਧ ਤੋਂ 36 ਪ੍ਰਕਾਰ ਬਣ ਸਕਦੇ ਹੈ, ਇਹ ਸਾਡਾ ਹੀਰਾ ਜਨਮ ਦੁੱਧ ਹੈ, ਇੱਥੋਂ ਬੇਅੰਤ ਸਾਡੇ ਪੁੰਨ ਬਣ ਸਕਦੇ ਹੈ ਜੇ ਮਹਾਂਪੁਰਖਾਂ ਦੀ ਸੰਗਤ ਦਾ ਯਾਗ ਲੱਗ ਜੇ ਇਸ ਨੂੰ। ਉੱਥੇ ਸਮੇਂ ਅੰਦਰ 40 ਦਿਨ ਦੀਵਾਨ ਲੱਗੇ, ਅੱਜ ਰਾਗੀਆਂ ਨੇ ਸ਼ਬਦ ਪੜ੍ਹ ਦਿੱਤਾ, ਨਦੀਆਂ ਦੇ ਵਹਿਣ ਵਿਛੜੇ, ਕਿਤੇ ਹੋਣਗੇ ਸਬੱਬਾਂ ਨਾਲ ਮੇਲ, ਸੰਗਤਾਂ ਵਿੱਚ ਵਿਰਾਗ, ਨੇਤਰਾਂ 'ਚ ਜਲ, ਅਤੇ ਬੇਨਤੀ ਕਰਤੀ ਪਾਤਸ਼ਾਹ ਅਸੀਂ ਤੁਹਾਨੂੰ ਜਾਣ ਨਹੀਂ ਦੇਣਾ, ਮੱਛੀ ਬਚਦੀ ਨਾ ਪਾਣੀ ਨੀਰ ਤੋਂ ਬਿਨਾਂ, ਸਿੱਖ ਬਚਦਾ ਨਾ ਗੁਰੂ ਤਸਵੀਰ ਤੋਂ ਬਿਨਾਂ, ਆਪ ਇੱਥੇ ਰਹੋ, ਅਸੀਂ ਤੁਹਾਨੂੰ ਜਾਣ ਨਹੀਂ ਦੇਣਾ ਹੈ। ਇਸ ਕਰਕੇ ਗੁਰੂ ਜੀ ਕਹਿਣ ਲੱਗੇ, ਭਾਈ ਜੇ ਸਾਨੂੰ ਰੱਖਣਾ ਚਾਹੁੰਦੇ ਹੋ ਸਾਡਾ ਹੁਕਮ ਮੰਨਣਾ ਪਵੇਗਾ। ਕਹਿੰਦੇ ਪਾਤਸ਼ਾਹ ਅਸੀਂ ਹੁਕਮ ਮੰਨਣ ਨੂੰ ਤਿਆਰ ਹਾਂ, ਪਰ ਤੁਹਾਨੂੰ ਇੱਥੇ ਰੱਖਣਾ। ਗੁਰੂ ਜੀ ਕਹਿੰਦੇ ਐਂ ਕਰੋ, ਭਾਈ ਲਾਲੇ ਦਾ ਇਸ਼ਨਾਨ ਕਰਾ ਕੇ ਲਿਆਓ। ਲਾਲੇ ਦਾ ਸੱਤ ਵਚਨ ਆਖਿਆ, ਇਸ਼ਨਾਨ ਕਰਾ ਕੇ ਲਿਆਂਦਾ ਦੀਵਾਨ ਵਿੱਚ। ਗੁਰੂ ਜੀ ਨੇ ਆਪਣੀ ਮਾਤਾ ਨਾਨਕੀ ਜੀ ਨੂੰ ਆਖਿਆ, ਮਾਤਾ ਜੀ ਸਾਡਾ 16 ਕਲੀਆਂ ਦਾ ਕੱਢਿਆ ਹੋਇਆ ਜਰੀ ਦਾ ਚੋਲਾ ਲੈ ਕੇ ਆਓ। ਚੋਲਾ ਲਿਆਂਦਾ, ਲਿਆ ਕੇ ਸਤਿਗੁਰਾਂ ਨੇ ਦੀਵਾਨ ਵਿੱਚ ਭਾਈ ਲਾਲੇ ਦੇ ਚੋਲਾ ਪਾ ਦਿੱਤਾ ਅਤੇ ਗੋਲ ਦਸਤਾਰਾ ਬੰਨ ਦਿੰਦਾ। ਬੰਨ ਕੇ ਗੁਰੂ ਜੀ ਨੇ ਇੱਕ ਤੀਰ ਦਿੱਤਾ ਭਾਈ ਲਾਲੇ ਨੂੰ, ਤੀਰ ਦੇ ਕੇ ਆਖਿਆ, ਭਾਈ ਲਾਲਾ ਇਹ ਤੀਰ ਵਿੱਚ ਰਿੱਧੀਆਂ ਸਿੱਧੀਆਂ, ਜੇ ਕੋਈ ਕਸਰ ਮਸਰ ਵਾਲਾ ਆਵੇ, ਭਰਮ ਭੁਲੇਖੇ ਵਾਲਾ ਆਵੇ, ਸਿਰ 'ਤੇ ਤੀਰ ਰੱਖ ਕੇ ਇੱਕ ਵਾਰੀ ਸ੍ਰੀ ਵਾਹਿਗੁਰੂ ਕਹਿ ਦੇਣ, ਉਹਦੇ ਪਾਪ ਐਂ ਝੜ ਜਾਇਆ ਕਰਨਗੇ ਜਿਵੇਂ ਹਨੇਰੀ ਆਈ ਤੋਂ ਅੰਬਾਂ ਦਾ ਬੂਰ ਝੜ ਜਾਂਦਾ। ਭਾਈ ਲਾਲਾ ਇੱਕ ਤੈਨੂੰ ਗੱਡਾ ਦਿੱਤਾ, ਦੋ ਬਲਦ ਵੀ ਦਿੱਤੇ ਪੱਕੇ ਹੀ, ਅਤੇ ਨਾਲ ਗੁਰੂ ਜੀ ਕਹਿੰਦੇ ਇੱਕ ਰਾਗੀ ਜਥਾ ਵੀ ਦਿੱਤਾ, ਰਾਗੀ ਜਥਾ ਦਿੱਤਾ, ਹੁਣ ਘਰੇ ਨਹੀਂ ਬਹਿਣਾ। ਨਾਲ ਗੁਰੂ ਜੀ ਕਹਿੰਦੇ ਤੈਨੂੰ ਸਿੱਖੀ ਦੀ ਮੰਜੀ ਬਖਸ਼ੀ, ਤੇਰਾ ਪਿੰਡ ਤਾਂ ਤਰ ਗਿਆ ਤੂੰ ਤਾਰ ਲਿਆ, ਹੁਣ ਸਿੱਖੀ ਦੀ ਮੰਜੀ ਬਖਸ਼ੀ, ਗੱਡੇ 'ਤੇ ਬਹਿ ਕੇ ਲਾਮਾ ਦੇ ਪਿੰਡਾਂ ਵਿੱਚ ਸਿੱਖੀ ਦਾ ਪ੍ਰਚਾਰ ਕਰਨਾ। ਅਤੇ ਪਿੰਡ ਦਿਆਂ ਨੂੰ ਕੀ ਆਖਿਆ, ਸਾਨੂੰ ਤੁਸੀਂ ਰੱਖਣਾ? ਹਾਂ ਪਾਤਸ਼ਾਹ ਰੱਖਣਾ। ਗੁਰੂ ਜੀ ਕਹਿੰਦੇ ਮੇਰਾ ਅਤੇ ਭਾਈ ਲਾਲੇ ਦਾ ਰੰਚਕ ਮਾਤਰ ਦਾ ਫਰਕ ਨਹੀਂ ਰਹਿ ਗਿਆ। ਖੱਬੇ ਪਾਸੇ ਬੁਆ ਲਿਆ, ਬੁਆ ਕੇ ਕਹਿੰਦੇ ਸਾਧ ਸੰਗਤ ਪਹਿਲਾਂ ਮੇਰੇ ਮੁਖੜੇ ਵੱਲ ਵੇਖੋ, ਫਿਰ ਗੁਰੂ ਜੀ ਕਹਿੰਦੇ ਭਾਈ ਲਾਲੇ ਦੇ ਚਿਹਰੇ ਵੱਲ ਵੇਖੋ। ਖਾਲਸਾ ਜੀ ਜਦੋਂ ਗੁਰੂ ਜੀ ਦੇ ਦਰਸ਼ਨ ਕੀਤੇ ਅਤੇ ਭਾਈ ਲਾਲੇ ਵੱਲ ਵੇਖਿਆ, ਰੰਚਕ ਮਾਤਰ ਦਾ ਫਰਕ ਨਹੀਂ। ਅੱਜ ਕਈ ਕੱਚੇ ਮਿਲੇ ਕਿੰਤੂ ਪਰੰਤੂ ਕਰਦੇ ਹੈ ਵੀ ਗੁਰੂ ਵਰਗਾ ਉਹ ਕਿਵੇਂ ਹੋ ਸਕਦਾ। ਹੁਣ ਪੰਗਤੀ ਪੜ੍ਹੋ, ਗੁਰੂ ਸਾਹਿਬ ਫਰਮਾਉਂਦੇ ਹਰ ਕਾ ਸੇਵਕ ਪੈਸੇ ਦਾ ਸੇਵਕ ਨਹੀਂ, ਸੇਵਾ ਦਾ ਸੇਵਕ, ਸਿਰ 'ਚ ਜ਼ਖਮ ਕਰਾਉਣ ਦਾ ਸੇਵਕ, ਜ਼ਖਮ ਕਰਾਉਣ ਦਾ ਸੇਵਕ। ਹਰ ਕਾ ਸੇਵਕ ਹਰ ਹੀ ਜਿਹਾ, ਭੇਦ ਨਾ ਜਾਣਾ ਸਵਾਣ ਸੁਨੇਹਾ।